गुरु नानक पद
पंकज वंदन पद पंकज वंदन
सिमरो अंगद दुख
निकंद
गुर अमर दास हृदय नित हृदय नित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मनाओ तेग बहादुर
परम कृपा जी परम कृपा
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु ते प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
शरबत नाम दा फकीर है उन्हों पकड़िया होया कैद कीता होया औरंगजेब ने बड़े तसीये बड़े तशद्दद शरबत नूं दित्ते जांदे ने उन्हां दिनां विच रूम वलायत देश तो एक वजीर एक दूत चल के आया औरंगजेब बादशाह दे कोल 1400 उलमाऊ सन उन्हां कोलों आ के उन्हें शुकर ते सबर दे अर्थ पुछे 1400 दे 1400 विद्वान फेल हो गए शुकर ते सबर दे असली मायने जेड़े सानू समझा नहीं सके एदी तसली नहीं हुई हालांकि उन्होंने भी बड़िया दलीलां दे के उदाहरणा दे के अर्थ की पर एदी खातर जमा नहीं हुई रूम बलैत देश दे राजे ने कह के भेजिया सी जे तेरी किसे कोलो तसली ना होवे ते उसे नगर विच एक शरबत नाम दा फकीर आ ओदे कोल चला जाए जदों इन्हें शरबत बारे पुछया तेनू पता लगा लोकां ने दस्या भी उह तां कैद खाने विच है इन्हे औरंगजेब नू बड़ियां तरकारां पाईयां कि एडा वड्डा महापुरख इन्हे कैद कीता होया हुण जिस राज विच सच ते सुच नाल जुड़े होए लोकां नू कैद च सुट्टिया जाएगा ओ राज की तरक्की करेगा उस राज दे विच किन्ना क लोक तरक्की करके अगे वध सकदे ने उस दूत ने सोचिया कैद खाने च जाके शरमद फकीर नू मिलिया शरमद ने कहा अखां बंद कर सिर ते हथ रखिया ते बड़ियां शक्तियां इनू विखाईयां ओ सारियां शक्तियां शरमद दे अधीन ने ते शरमद दी आग्या मंग रहियां ने कि एक इशारा चाहिदा शरमद दा ओ दिल्ली नू उल्टा के जमना च सुट सकदे शरमद कहिंदा हुण अखां खोल कहिंदा परमात्मा ने मैनू जे दीन जे नू निमाणे जे जीव नू इन्नी शक्ति प्रदान कीती है इहदे वास्ते मैं उस परमात्मा दा शुकर करदा इसे नू शुकर कहिंदे ने पर इन्नी शक्ति होण दे बावजूद मैं उहनू प्रगट नहीं कीता ਇਹਨਾਂ ਕੋਲੋਂ ਤਸੀਹੇ ਚੱਲ ਰਿਹਾ, ਆਪਣੇ ਸਰੀਰ ਤੇ ਤਸ਼ੱਦਦ ਚੱਲ ਰਿਹਾ, ਇਹਨੂੰ ਸਬਰ ਕਹਿੰਦੇ ਹਨ ਕਿ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਕੋਈ ਸ਼ਕਤੀ, ਕੋਈ ਕਰਾਮਾਤ, ਕੋਈ ਅਜ਼ਮਤ ਪ੍ਰਗਟ ਨਹੀਂ ਕੀਤੀ। ਸ਼ੁਕਰ ਤੇ ਸਬਰ ਦੇ ਮਾਇਨੇ ਸੁਣ ਕੇ ਇਸ ਦੂਤ ਦੀ ਤਸੱਲੀ ਹੋ ਗਈ। ਨਮਸਕਾਰ ਕਰਕੇ ਔਰੰਗਜ਼ੇਬ ਦੀ ਨਿੰਦਾ ਕਰਦਾ, ਸ਼ਰਮਤ ਫਕੀਰ ਦੀ ਉਸਤਤ ਕਰਦਾ ਇਹ ਦੂਤ ਰੂਮ ਵਲਾਇਤ ਦੇਸ਼ ਨੂੰ ਵਾਪਸ ਚਲਾ ਗਿਆ। ਇੱਧਰ ਔਰੰਗਜ਼ੇਬ ਨੇ ਹੁਕਮ ਕੀਤਾ ਕਿ ਸ਼ਰਮਤ ਦਾ ਕਤਲ ਕਰ ਦਿਓ, ਇਹਦਾ ਸਿਰੇ ਦੇ ਧੜ ਨਾਲੋਂ ਵੱਖਰਾ ਕਰ ਦਿਓ। ਪਹਿਲਾਂ ਸ਼ਰਮਤ ਦਾ ਜਲੂਸ ਕੱਢਿਆ ਗਿਆ, ਫਿਰ ਦਿੱਲੀ ਦੀ ਇੱਕ ਮਸਜਿਦ ਦੇ ਕੋਲ ਲਿਆ ਕੇ ਸ਼ਰਮਤ ਨੂੰ ਬਿਠਾਇਆ ਔਰ ਇਹਦਾ ਸਿਰ ਇਹਦੇ ਧੜ ਤੋਂ ਵੱਖਰਾ ਕੀਤਾ। ਪਰ ਸ਼ਰਮਤ ਦੀ ਚੌਂਕੜੀ ਲੱਗੀ ਰਹੀ, ਸਿਰ ਵੱਖਰਾ ਹੋ ਗਿਆ ਪਰ ਬੈਠਾ ਰਿਹਾ। ਆਪਣੀ ਧੋਣ ਦੀ ਥਾਂ ਤੋਂ ਜਿੱਥੇ ਖੂਨ ਲਹੂ ਨਿਕਲ ਰਿਹਾ, ਆਪਣੇ ਖੂਨ ਦੇ ਨਾਲ ਉਂਗਲ ਭਰ ਕੇ ਇਹਨੇ ਕੁਝ ਬੈਂਤਾਂ ਮਸਜਿਦ ਦੀ ਕੰਧ ਦੇ ਉੱਤੇ ਲਿਖੀਆਂ ਨੇ ਕਿ ਮੇਰਾ ਇਹ ਸਿਰ ਖੁਦਾ ਦੇ ਰਸਤੇ ਦੇ ਵਿੱਚ ਪ੍ਰਵਾਨ ਹੋ ਗਿਆ, ਖੁਦਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਿਆ, ਸਿਰ ਪਿਆਰੇ ਦੇ ਰਾਹ ਵਿੱਚ ਭੇਟ ਹੋ ਗਿਆ, ਬਹੁਤ ਚੰਗਾ ਹੋਇਆ। ਏਦਾਂ ਦੀ ਇੱਕ ਬੈਂਤ ਸ਼ਰਮਤ ਫਕੀਰ ਨੇ ਮਸਜਿਦ ਦੀ ਕੰਧ ਤੇ ਵੀ ਲਿਖੀ ਹੈ। ਔਰ ਕੁਝ ਸਮੇਂ ਬਾਅਦ ਸ਼ਰਬਤ ਨੇ ਆਪਣਾ ਸਰੀਰ ਤਿਆਗ ਦਿੱਤਾ, ਹਾਹਾਕਾਰ ਬਚ ਗਈ ਸਾਰੀ ਦੁਨੀਆਂ ਚ, ਦਿੱਲੀ ਨਗਰ ਵਿੱਚ। ਔਰੰਗਜ਼ੇਬ ਨੇ ਬੜਾ ਵੱਡਾ ਪਾਪ ਕੀਤਾ ਹੈ ਕਿ ਸ਼ਰਮਤ ਵਰਗੇ ਫਕੀਰ ਦਾ ਵੀ ਇਹਨੇ ਕਤਲ ਕਰ ਦਿੱਤਾ ਹੈ। ਇੱਕ ਸ਼ਰਮਤ ਨਹੀਂ, ਜਿਹਨੇ ਵੀ ਔਰੰਗਜ਼ੇਬ ਦੇ ਦੀਨੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕੀਤਾ, ਉਹ ਭਾਵੇਂ ਹਿੰਦੂ ਸੀ, ਉਹ ਭਾਵੇਂ ਮੁਸਲਮਾਨ ਸੀ, ਇਹਨੇ ਉਹਨਾਂ ਨੂੰ ਕੋਹ ਕੋਹ ਕੇ ਕਤਲ ਕਰ ਦਿੱਤਾ। ਪਤਾ ਨੀ ਕਿੰਨੇ ਕੁ ਮਹਾਂਪੁਰਖ, ਕਿੰਨੇ ਕੁ ਪੀਰ ਫਕੀਰ ਇਹਨੇ ਮਾਰੇ ਨੇ। ਇਹਦੇ ਪਾਪਾਂ ਦਾ ਘੜਾ ਸਹਿਜੇ ਸਹਿਜੇ ਕਰਕੇ ਭਰ ਰਿਹਾ। ਰਾਜ ਤਖ਼ਤ ਤੇ ਬੈਠਾ ਔਰੰਗਾ, ਜਿਹਨੇ ਆਪਣੇ ਬਾਪ ਤੱਕ ਦਾ ਵੀ ਉਹਦੇ ਤੇ ਵੀ ਦਇਆ ਨਹੀਂ ਕੀਤੀ, ਉਹਨੂੰ ਵੀ 7 ਸਾਲ ਕੈਦ ਚ ਰੱਖਿਆ, ਪਾਣੀ ਤੋਂ ਔਰ ਪ੍ਰਸ਼ਾਦੇ ਤੋਂ ਬਿਨਾਂ ਉਹਨੂੰ ਤਰਸਾਉਂਦਾ ਰਿਹਾ। ਉਹਨੇ ਚਿੱਠੀ ਲਿਖ ਕੇ ਭੇਜੀ, ਬੇਟਾ ਔਰੰਗਜ਼ੇਬ ਘੱਟੋ ਘੱਟ ਮੈਨੂੰ ਪਾਣੀ ਦਾ ਤਾਂ ਬੰਦੋਬਸਤ ਕਰ ਦੇ। ਇਹਨੇ ਆਖਿਆ, ਪਿਤਾ ਜੀ ਇਹ ਸ਼ਾਹੀ ਚੱਟ ਕੇ ਆਪਣੀ ਪਿਆਸ ਬੁਝਾ ਲੈਂਦਾ, ਜਿਹੜੀ ਸ਼ਾਹੀ ਕਾਗਜ਼ ਤੇ ਲਿਖ ਕੇ ਖਰਾਬ ਕੀਤੀ ਹੈ, ਮੇਰੇ ਕੋਲੋਂ ਪਾਣੀ ਦੀ ਆਸ ਨਾ ਕਰ, ਮੈਂ ਤੈਨੂੰ ਪਾਣੀ ਨਹੀਂ ਦੇਣਾ। ਏਡਾ ਨਿਰਦਈ ਸੀ ਔਰੰਗਜ਼ੇਬ, ਲੋਕ ਡਰਦੇ ਸਨ, ਸਹਿਮਦੇ ਸਨ ਔਰੰਗਜ਼ੇਬ ਦੇ ਪ੍ਰਕੋਪ ਤੋਂ, ਕਿ ਜਿਹੜਾ ਆਪਣੇ ਬਾਪ ਦਾ ਸੱਕਾ ਨਹੀਂ ਬਣਿਆ, ਜਿਹਨੇ ਜਨਮ ਦਿੱਤਾ ਉਹਦੇ ਨਾਲ ਜਿਹਨੇ ਇਹੋ ਜਿਹਾ ਨਿਰਦਈ ਪੁਣਾ ਕੀਤਾ ਹੈ, ਉਹ ਸਾਡੇ ਨਾਲ ਕੀ ਖੈਰ ਗੁਜ਼ਾਰੇਗਾ ਜਿਹਨੇ ਆਪਣੇ ਸੱਕੇ ਭਰਾਵਾਂ ਦਾ ਕਤਲ ਕੀਤਾ। ਏਡਾ ਨਿਰਦਈ ਸੀ। ਇੱਕ ਦਿਨ ਕਹਿੰਦਾ ਆਪਣੇ ਪਿਓ ਨੂੰ, ਕਹਿੰਦਾ ਪਿਤਾ ਜੀ ਮੈਂ ਤੁਹਾਡੇ ਕੋਲ ਇੱਕ ਤੋਹਫ਼ਾ ਭੇਜਣ ਲੱਗਾ, ਕਬੂਲ ਕਰਿਆ ਤੇ ਤੋਹਫ਼ਾ ਕੀ ਭੇਜਿਆ, ਆਪਣੇ ਭਰਾ ਦਾ ਸਿਰ ਵੱਢ ਕੇ ਥਾਲੀ ਚ ਰੱਖ ਕੇ ਉੱਤੇ ਚਾਦਰ ਪਾ ਕੇ ਉਹ ਤੋਹਫ਼ਾ ਭੇਜਿਆ ਔਰੰਗਜ਼ੇਬ ਨੇ ਸ਼ਾਹਜਹਾਨ ਨੂੰ ਕਿ ਪਿਤਾ ਜੀ ਇਹ ਤੋਹਫ਼ਾ ਕਬੂਲ ਕਰੋ, ਮੈਂ ਤੁਹਾਡੇ ਪੁੱਤਰ ਦਾ ਸਿਰ ਵੱਢ ਕੇ ਤੁਹਾਡੇ ਕੋਲ ਭੇਜ ਰਿਹਾ। ਏਡਾ ਨਿਰਦਈ ਸੀ, ਉਹ ਲੋਕ ਇਹਦੇ ਤੋਂ ਕੀ ਦਇਆ ਤੇ ਕੀ ਰਹਿਮ ਦੀ ਆਸ ਕਰ ਸਕਦੇ ਸਨ। ਇਹਦੇ ਨਿਰਦਈ ਪੁਣੇ ਦੀਆਂ ਹੋਰ ਕੁਝ ਵਿਥਿਆਵਾਂ, ਇਹਨੇ ਜੋ ਜ਼ੁਲਮ ਕੀਤੇ ਉਸ ਸਮੇਂ, ਇਹਨੇ ਜੋ ਅਤਿਆਚਾਰ ਕੀਤੇ ਨੇ ਉਸ ਸਮੇਂ, ਉਹਦਾ ਕੁਝ ਕਨਵਾਦ ਕੁਝ ਕੁ ਪ੍ਰਸੰਗਾਂ ਵਿੱਚ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਆਓ ਸਾਰੇ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਈਏ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਇਸ ਪ੍ਰਕਾਰ ਔਰੰਗ ਨੇ ਹਤੇ ਪਿਤਾ ਅਰ ਭਰਾਤ,
ਪ੍ਰਕਾਰ ਨਾਲ ਔਰੰਗੇ ਨੇ ਪਿੱਛੇ ਦੱਸ ਆਏ ਨੇ, ਬੜਾ ਖੋਲ ਕੇ ਵਿਸਥਾਰ ਦੇ ਨਾਲ ਦੱਸ ਕੇ ਆਏ ਨੇ ਭਾਈ ਸੰਤੋਖ ਸਿੰਘ ਜੀ। ਇਸ ਤਰ੍ਹਾਂ ਔਰੰਗੇ ਨੇ ਆਪਣੇ ਭਰਾਵਾਂ ਨੂੰ ਔਰ ਆਪਣੇ ਪਿਓ ਨੂੰ ਮਾਰਿਆ, ਪਿਓ ਨੂੰ ਵੀ ਕਤਲ ਕੀਤਾ 7 ਸਾਲ ਰੱਖ ਕੇ ਔਰ ਆਪਣੇ ਭਰਾਵਾਂ ਦਾ ਵੀ ਕਤਲ ਕੀਤਾ। ਕਹਿੰਦੇ ਆਪਣੇ ਭਰਾਵਾਂ ਦਾ ਕਾਤਲ, 3 ਭਰਾ ਕਤਲ ਕੀਤੇ, ਸੁਜੈ ਮੁਹੰਮਦ ਤੇ ਫਿਰ ਮੁਰਾਦ ਬਖਸ਼ ਤੇ ਉਹਦੇ ਨਾਲ ਦਾਰਾ ਸ਼ਕੋ, 3 ਭਰਾਵਾਂ ਦਾ ਕਤਲ ਕੀਤਾ ਤੇ ਪਿਤਾ ਦਾ ਕਤਲ ਇਸ ਪ੍ਰਕਾਰ ਨਾਲ ਕੀਤਾ ਹੈ।
ਦੁਸ਼ਟ ਪਾਪ ਕਰ ਮਾਮਾ ਬਹੁ ਲੋਕਨ ਦੁਖ ਦਾਤ।
ਬੜਾ ਵੱਡਾ ਦੁਸ਼ਟ ਹੈ ਨੁਰੰਗਾ, ਇੰਨਾ ਵੱਡਾ ਦੁਸ਼ਟ ਹੈ ਕਿ ਦੇਹ ਦੀ ਦੁਸ਼ਟ ਤਾਈ ਦੀ ਹੱਦ ਹੋ ਗਈ। ਹੱਦ ਵੀ ਇਸ ਤੋਂ ਪਰੇ ਸ਼ਾਇਦ ਹੀ ਕੋਈ ਦੁਸ਼ਟ ਹੁੰਦਾ ਹੋਵੇ। ਇਹੋ ਜਿਹੀ ਦੁਸ਼ਟ ਬਿਰਤੀ ਦਾ ਧਾਰਨੀ ਤੇ ਪਾਪ ਆਤਮਾ ਜਿਹਦੀ ਹਰ ਵੇਲੇ ਪਾਪ ਦੇ ਵਿੱਚ ਪ੍ਰੀਤ ਰਹਿੰਦੀ ਹੈ, ਇਹਨੇ ਬੜੇ ਲੋਕਾਂ ਨੂੰ ਦੁੱਖ ਦਿੱਤਾ। ਇੱਕ ਨੂੰ ਨਹੀਂ, ਦੋ ਨੂੰ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨੇ ਜਿਨ੍ਹਾਂ ਨੂੰ ਨੁਰੰਗੇ ਨੇ ਦੁੱਖ ਦਿੱਤਾ ਹੈ।
ਜੋ ਪਈ ਸ਼ਰਾਬੀ ਚ ਸਭ ਜਗਤ ਚਿਲਾਵੋ, ਜੋ ਨੈ ਮਨ ਤਿਸੈ ਮਰਾਵੋ।
ਔਰੰਗਜ਼ੇਬ ਨੇ ਨਾਰਾ ਬੁਲੰਦ ਕੀਤਾ, ਕਹਿੰਦਾ ਮੈਂ ਸਾਰੇ ਜਗਤ ਨੂੰ ਇੱਕੋ ਸ਼ਰ੍ਹਾਂ ਵਿੱਚ ਚਲਾਵਾਂਗਾ, ਜਿਹੜੀ ਇਸਲਾਮ ਦੀ ਸ਼ਰ੍ਹਾਂ, ਇੱਕੋ ਸ਼ਰ੍ਹਾਂ ਵਿੱਚ ਸਾਰਿਆਂ ਨੂੰ ਚਲਾਵਾਂਗਾ, ਤੇ ਜਿਹੜਾ ਮੇਰੇ ਕਹੇ ਅਨੁਸਾਰ ਸ਼ਰ੍ਹਾਂ ਵਿੱਚ ਨਹੀਂ ਚੱਲੇਗਾ ਉਹ ਕੋਈ ਵੀ ਹੋਵੇ ਮੈਂ ਉਹਨੂੰ ਮਰਵਾ ਦਿਆਂਗਾ, ਉਹਦਾ ਕਤਲ ਕਰਵਾ ਦਿਆਂਗਾ। ਇਹੋ ਜਿਹਾ ਪ੍ਰਣ ਕੀਤਾ ਸੀ ਔਰੰਗਜ਼ੇਬ ਨੇ ਤਖ਼ਤ ਤੇ ਬਹਿ ਕੇ ਕਿ ਮੈਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕੋ ਸ਼ਰ੍ਹਾਂ ਵਿੱਚ ਚਲਾਵਾਂਗਾ। ਤੇ ਸ਼ਾਇਦ ਔਰੰਗਜ਼ੇਬ ਆਪਣੇ ਇਸ ਮਨਸੂਬੇ ਚ ਕਾਇਮ ਵੀ ਹੋ ਜਾਂਦਾ ਜੇ ਗੁਰੂ ਘਰੋਂ ਔਰੰਗਜ਼ੇਬ ਦੇ ਬਰ ਖਿਲਾਫ ਆਵਾਜ਼ ਬੁਲੰਦ ਨਾ ਹੁੰਦੀ। ਸ਼ਾਇਦ ਔਰੰਗਜ਼ੇਬ, ਸ਼ਾਇਦ ਤਾਂ ਕੀ 100% ਪੱਕਾ ਸੀ, ਹਿੰਦੁਸਤਾਨ ਵਿੱਚ ਔਰੰਗਜ਼ੇਬ ਨੇ ਆਪਣੇ ਮਨਸੂਬੇ ਵਿੱਚ ਕਾਇਮ ਹੋ ਜਾਣਾ ਸੀ ਜੇ ਕਿਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਬਰ ਖਿਲਾਫ ਤੇਗ ਨਾ ਚੁੱਕਦੇ। ਤੋ ਹੋ ਜਾਣਾ ਸੀ ਐਸਾ ਕੁਝ। ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜਾ ਸੁੰਦਰ ਛੰਦ ਲਿਖਿਆ, ਉਹ ਕਹਿੰਦਾ ਜੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨਾ ਹੁੰਦੇ ਤੇ ਔਰੰਗਜ਼ੇਬ ਨੇ ਕਾਮਯਾਬ ਹੋ ਜਾਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ, ਬਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜਉ ਪੈ ਕਰੁਣਾ ਨਿਧਾਨ ਕੀ। ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤੇ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣੀ ਸ਼ਰ੍ਹਾਂ ਦੇ ਅਨੁਸਾਰ ਧਾਰਨ ਕਰਾ ਲੈਣਾ ਸੀ, ਉਹਨਾਂ ਨੂੰ ਦੀਨੇ ਇਸਲਾਮ ਕਬੂਲ ਕਰਵਾ ਦੇਣਾ ਸੀ। ਇੱਕ ਵਿਦਵਾਨ ਨੇ ਵੀ ਲਿਖਿਆ, ਨਾ ਕਹੋ ਅਬ ਕੀ ਨਾ ਕਹੋ ਤਬ ਕੀ, ਬਾਤ ਕਹੋ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਇਹੀ ਕੁਝ ਹੋਣਾ ਸੀ ਹਿੰਦੁਸਤਾਨ ਦੇ ਵਾਸੀਆਂ ਦਾ ਹਾਲ ਅਗਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਮਹਾਰਾਜ ਜੀ ਹਥਿਆਰ ਨਾ ਚੁੱਕਦੇ, ਸ਼ਸਤਰ ਨਾ ਚੁੱਕਦੇ, ਇਸ ਜ਼ੁਲਮ ਦੇ ਖਿਲਾਫ ਤੇਗ ਨਾ ਚੁੱਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਹਿੰਦ ਵਾਸੀਆਂ ਦੇ ਉੱਤੇ ਬੜਾ ਵੱਡਾ ਮਹਾਨ ਪਰਉਪਕਾਰ ਕੀਤਾ। ਆਜ਼ਾਦੀ ਦਿਵਸ ਮਨਾਉਂਦੇ ਨੇ ਲੋਕ, ਪਰ ਅਸਲ ਵਿੱਚ ਇਹਨਾਂ ਲੋਕਾਂ ਨੂੰ ਅਗਰ ਕਿਸੇ ਨੇ ਆਜ਼ਾਦੀ ਦਿੱਤੀ ਹੈ ਤੇ ਉਹ ਆਜ਼ਾਦੀ ਦੇਣ ਵਾਲੇ ਸਭ ਤੋਂ ਪਹਿਲੇ ਸਵਤੰਤਰਤਾ ਸੈਨਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ 700 ਸਾਲ ਤੋਂ ਗੁਲਾਮ ਹੋ, 700 ਸਾਲ ਤੋਂ ਤੁਹਾਡੇ ਗਲਾਂ ਵਿੱਚ ਗੁਲਾਮੀ ਦੀਆਂ ਜੰਜੀਰਾਂ ਨੇ ਤੇ ਇਹਨਾਂ ਜੰਜੀਰਾਂ ਨੂੰ ਕੱਟਣ ਵਾਸਤੇ ਮੈਂ ਆਇਆ, ਤੁਸੀਂ ਸਵਤੰਤਰ ਹੋ, ਸਵਤੰਤਰਤਾ ਤੁਹਾਡਾ ਹੱਕ ਹੈ। ਇਹ ਆਵਾਜ਼ ਬੁਲੰਦ ਕੀਤੀ ਮਹਾਰਾਜ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਅਗਰ ਇਸ ਸਵਤੰਤਰਤਾ ਦਿਵਸ ਤੇ ਕਿਸੇ ਨੇ ਸ਼ੁਕਰ ਗੁਜ਼ਾਰ ਹੋਣਾ ਤਾਂ ਉਹ ਮਹਾਰਾਜ ਗੁਰੂ ਕਲਗੀਧਰ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕਰਨ ਦਾ ਜਜ਼ਬਾ ਇਸ ਹਿੰਦ ਵਾਸੀਆਂ ਦੇ ਲੋਕ ਦੇ ਹਿਰਦਿਆਂ ਵਿੱਚ ਭਰਿਆ ਤੇ ਉਹਨਾਂ ਲੱਖਾਂ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਕਰਵਾਈ, ਆਜ਼ਾਦੀ ਵਾਲੇ ਪਾਸੇ ਨੂੰ ਹਿੰਦੁਸਤਾਨ ਨੂੰ ਲੈ ਕੇ ਗਏ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦੀ ਉਪਮਾ ਬੇਅੰਤ ਹੈ। ਇੱਥੇ ਔਰੰਗਜ਼ੇਬ ਨੇ ਇਹ ਪ੍ਰਣ ਕੀਤਾ ਕਿ ਸ਼ਰ੍ਹਾਂ ਬੀਚ ਸਭ ਜਗਤ ਚਲਾਵਾਂ, ਆਹ ਜਿਹੜਾ ਸਾਰਾ ਜਗਤ ਹੈ ਇਹਨੂੰ ਮੈਂ ਸ਼ਰ੍ਹਾਂ ਵਿੱਚ ਚਲਾਵਾਂਗਾ, ਔਰ ਜਿਹੜਾ ਸ਼ਰ੍ਹਾਂ ਵਿੱਚ ਨਹੀਂ ਚੱਲੇਗਾ, ਨਹੀਂ ਮੰਨੇਗਾ ਮੇਰੀ ਗੱਲ ਨੂੰ, ਤਿਸੈ ਮਰਾਵੋ, ਮੈਂ ਉਹਨੂੰ ਮਰਵਾ ਦਿਆਂਗਾ, ਮੈਂ ਉਸਦਾ ਕਤਲ ਕਰਵਾ ਦਿਆਂਗਾ।
ਅਸ ਸੰਕਲਪ ਕੀਨ ਦ੍ਰਿੜ ਮਨ ਮੈਂ,
ਇਹੋ ਜਿਹਾ ਸੰਕਲਪ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਮਨ ਵਿੱਚ ਕੀਤਾ ਹੈ।
ਅਤਬਾਦੀ ਤੁਰਕਨ ਕੇ ਗਨ ਮੈਂ,
ਤੁਰਕਾਂ ਦੇ ਇਸ ਗਣ ਵਿੱਚ, ਤੁਰਕਾਂ ਦੇ ਇਸ ਸਮੂਹ ਵਿੱਚ ਔਰੰਗਾ ਬੜਾ ਵੱਡਾ ਪਾਪੀ ਹੈ, ਬੜਾ ਵੱਡਾ ਬਾਦੀ ਹੈ, ਬੜਾ ਵੱਡਾ ਝਗੜਾਲੂ ਹੈ, ਕਠੋਰ ਬਿਰਤੀ ਵਾਲਾ ਮਹਾਪਤਤ ਹੈ।
ਹੱਠ ਕਰਤਾ ਜਿਦ ਸੋ ਜੋ ਮਹਾਨੇ,
ਬੜਾ ਵੱਡਾ ਹੱਠੀ ਸੀ, ਹੱਠ ਕਰਤਾ, ਜਿਹੜੇ ਕੰਮ ਦੀ ਜਿੱਦ ਕਰ ਲੈਂਦਾ ਸੀ ਫਿਰ ਹਟਦਾ ਨਹੀਂ ਸੀ ਪਿੱਛੇ, ਉਸ ਕੰਮ ਨੂੰ ਕਰਕੇ ਪਿੱਛੇ ਹਟਦਾ ਸੀ, ਇਹੋ ਜਿਹਾ ਜਿੱਦੀ ਬਾਦਸ਼ਾਹ ਸੀ ਔਰੰਗਜ਼ੇਬ।
ਜਿਨੋ ਮਾਇਨੇ ਅਰਬੀ ਜਾਣੇ,
ਜਿਹੜੇ ਅਰਬੀ ਦੇ ਮਾਇਨੇ ਸਮਝਦੇ ਸਨ, ਜਿਹੜੇ ਅਰਬੀ ਭਾਸ਼ਾ ਦੇ ਵਿਦਵਾਨ ਸਨ,
ਵਿੱਚ ਫਾਰਸੀ ਨਿਪੁੰਨ ਸੁਜਾਨੇ,
ਜਿਹੜੇ ਫਾਰਸੀ ਵਿੱਚ ਨਿਪੁੰਨ ਸੀ, ਜਿਹੜੇ ਅਰਬੀ ਜਾਂ ਫਾਰਸੀ ਭਾਸ਼ਾ ਵਿੱਚ ਨਿਪੁੰਨ ਸਨ,
ਰਾਖੇ ਬੋ ਨਿਕਟ ਮੁਲਾਨੇ,
ਇਹੋ ਜਿਹੇ ਮੁਲਾਣੇ ਔਰੰਗਜ਼ੇਬ ਨੇ ਆਪਣੇ ਕੋਲ ਰੱਖੇ ਨੇ, ਜਿਹੜੇ ਅਰਬੀ ਭਾਸ਼ਾ ਦੇ, ਫਾਰਸੀ ਭਾਸ਼ਾ ਦੇ ਵਿਦਵਾਨ ਸੀ, ਅਰਬੀ ਫਾਰਸੀ ਬੋਲਣ ਵਾਲੇ ਸੀ, ਇਹੋ ਜਿਹੇ ਮੁਲਾਣੇ, ਇਹੋ ਜਿਹੇ ਕਾਜ਼ੀ ਔਰੰਗਜ਼ੇਬ ਨੇ ਆਪਣੇ ਕੋਲ ਰੱਖੇ ਹਨ।
ਆਦਰ ਦਰਬ ਦੇ ਤਬੋ ਤੇਰਾ,
ਔਰੰਗਾ ਉਹਨਾਂ ਅਰਬੀ ਫਾਰਸੀ ਬੋਲਣ ਵਾਲੇ ਮੁਲਾਣਿਆਂ ਨੂੰ ਬੜਾ ਸਤਿਕਾਰ ਦਿੰਦਾ, ਸਤਿਕਾਰ ਹੀ ਨਹੀਂ ਦਿੰਦਾ ਬਲਕਿ ਉਹਨਾਂ ਨੂੰ ਬੜੇ ਬੜੇ ਰੁਪਈਏ, ਪੈਸੇ ਤੇ ਇਨਾਮ ਵੀ ਦਿੰਦਾ ਹੈ।
ਦਿਨ ਕੀ ਸੰਗਤ ਕਰਤ ਗਨੇਰਾ,
ਹਰ ਵੇਲੇ ਉਹਨਾਂ ਮੁਲਾਣਿਆਂ ਕਾਜ਼ੀਆਂ ਦੀ ਸੰਗਤ ਕਰਦਾ, ਉਹਨਾਂ ਮੁੱਲਾਂ ਕਾਜ਼ੀਆਂ ਦੀ ਸੰਗਤ ਵਿੱਚ ਹੀ ਦੁਰੰਗਾ ਰਹਿੰਦਾ ਹੈ।
ਪਰਮੇਸ਼ਰ ਪ੍ਰਾਪਤ ਮਗ ਅੰਦੇ,
ਜਿਹੜੇ ਪ੍ਰਮਾਤਮਾ ਦੇ ਰਸਤੇ ਤੋਂ ਅੰਨੇ ਹਨ, ਇਹੋ ਜਿਹੇ ਮੁਲਾਣੇ ਜਿਨ੍ਹਾਂ ਨੂੰ ਰੱਬ ਦੇ ਰਸਤੇ ਦਾ ਪਤਾ ਹੀ ਨਹੀਂ, ਪਰਮੇਸ਼ਰ ਦੇ ਰਸਤੇ ਤੋਂ ਵੀ ਹੋਣੇ ਤੇ ਅੰਨੇ ਮੁਲਾਣੇ ਹਨ।
ਗਾਡੇ ਸ਼ਰ੍ਹਾਂ ਬਾਤ ਸੰਗ ਬੰਦੇ,
ਜਿਹੜੇ ਬੜੇ ਪੱਕੇ ਬੰਨੇ ਹੋਏ ਨੇ ਸ਼ਰ੍ਹਾਂ ਦੀ ਫਾਹੀ ਵਿੱਚ, ਸ਼ਰ੍ਹਾਂ ਦੀ ਫਾਹੀ ਦੇ ਵਿੱਚ ਜਿਹੜੇ ਬੜੇ ਪੱਕੇ ਬੰਨੇ ਹੋਏ ਹਨ।
ਬੰਧਨ ਸਾਥ ਅੰਧ ਮਿਲ ਜੈਸੇ,
ਜਿਵੇਂ ਅੰਨਿਆਂ ਨਾਲ ਕੋਈ ਅੰਨਾ ਮਿਲ ਜਾਂਦਾ ਹੈ, ਤੇ ਹੁਣ ਇੱਕ ਪਹਿਲਾਂ ਅੰਨੇ ਬੈਠੇ ਸੀ, ਉਹਨਾਂ ਨਾਲ ਇੱਕ ਹੋਰ ਅੰਨਾ ਆ ਕੇ ਮਿਲ ਗਿਆ, ਕਹਿੰਦੇ ਜਿਵੇਂ ਉਹਨਾਂ ਦੀ ਹਾਲਤ ਹੁੰਦੀ ਆ, ਉਹਨਾਂ ਦੀ ਦਸ਼ਾ ਹੁੰਦੀ ਹੈ, ਇਸੇ ਤਰ੍ਹਾਂ ਔਰੰਗਜ਼ੇਬ, ਉਹ ਮੁਲਾਣੇ ਵੀ ਅੰਨੇ ਤੇ ਉਹਨਾਂ ਮੁਲਾਣੇ ਅੰਨਿਆਂ ਦੇ ਨਾਲ ਔਰੰਗਜ਼ੇਬ ਵੀ ਅੰਨਾ ਮਿਲ ਗਿਆ, ਹੁਣ ਅੰਨਿਆਂ ਨਾਲ ਅੰਨੇ ਮਿਲ ਗਏ, ਹੁਣ ਕੀ ਕਰਨਗੇ ਉਹ, ਹੁਣ ਵੀ ਰਾਜੇ ਤੇ ਹੁਣ ਵੀ ਅੰਨੇ ਜਿਨ੍ਹਾਂ ਨੂੰ ਕੁਝ ਸੁੱਝਦਾ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦਾ ਸ਼ਰ੍ਹਾਂ ਦੀ ਫਾਈ ਤੋਂ ਬਿਨਾਂ, ਕਹਿੰਦੇ ਹੁਣ ਅੰਨਿਆਂ ਨਾਲ ਅੰਨਾ ਔਰੰਗਜ਼ੇਬ ਮਿਲ ਗਿਆ।
ਗਿਆਨ ਰੂਪ ਕੇ ਹੋਏ ਨਾ ਕੈਸੇ,
ਅੰਨਿਆਂ ਨਾਲ ਅੰਨਾ ਮਿਲ ਜੇ ਉਹਨਾਂ ਨੂੰ ਗਿਆਨ ਕਿਵੇਂ ਹੋ ਸਕਦਾ ਹੈ, ਉਹ ਆਪਣੇ ਸਵਰੂਪ ਦੇ ਗਿਆਨ ਨੂੰ ਕਿਵੇਂ ਜਾਣ ਸਕਦੇ ਨੇ, ਅੰਨੇ ਨੂੰ ਕੀ ਪਤਾ ਮੇਰਾ ਸਰੂਪ ਕਿਹੋ ਜਿਹਾ, ਅੰਨੇ ਨੂੰ ਕੀ ਪਤਾ ਮੇਰਾ ਰੰਗ ਰੂਪ ਕਿਹੋ ਜਿਹਾ ਹੈ।
ਤਥਾ ਸ਼ਰਾ ਸਭ ਅੰਦੇ ਕਰੇ,
ਇਹ ਜਿਹੜੇ ਮੁਲਾਣੇ ਕਾਜ਼ੀ ਨੇ, ਜਿਹੜੇ ਔਰੰਗਜ਼ੇਬ ਨੇ ਆਪਣੇ ਕੋਲ ਭਰਤੀ ਕੀਤੇ ਹੋਏ ਨੇ, ਇਹ ਵੀ ਸ਼ਰ੍ਹਾਂ ਦੇ ਅੰਨੇ ਕੀਤੇ ਹੋਏ ਨੇ, ਇਹਨਾਂ ਨੂੰ ਵੀ ਸ਼ਰ੍ਹਾਂ ਦੇ ਨਿਯਮਾਂ ਨੇ ਅੰਨਾ ਕੀਤਾ ਹੋਇਆ, ਇਹ ਸ਼ਰ੍ਹਾਂ ਦੀ ਫਾਹੀ ਵਿੱਚ ਅੰਧੇ ਕੀਤੇ ਹੋਏ ਨੇ।
ਮਗ ਖੁਦਾਏ ਕਿਉਂ ਦ੍ਰਿਸ਼ਟੀ ਪਰੇ,
ਅੰਨਿਆਂ ਨੂੰ ਰੱਬ ਦਾ ਰਸਤਾ ਕਿੱਥੇ ਦਿਸਣਾ, ਜਿਹੜੇ ਹੈ ਨਹੀਂ ਅੰਨੇ ਉਹਨਾਂ ਨੂੰ ਰਾਹ ਦਿਸ ਸਕਦਾ, ਇਹ ਜਿਹੜੇ ਸ਼ਰ੍ਹਾਂ ਦੀ ਫਾਹੀ ਵਿੱਚ ਬੰਨੇ ਹੋਏ ਅੰਨੇ ਨੇ, ਇਹ ਪ੍ਰਮਾਤਮਾ ਦੇ ਖੁਦਾ ਦੇ ਰਸਤੇ ਨੂੰ ਭਲਾ ਕਿਵੇਂ ਵੇਖਣ, ਕਿਵੇਂ ਇਹਨਾਂ ਨੂੰ ਰੱਬ ਦਾ ਰਸਤਾ ਨਜ਼ਰ ਆਵੇ।
ਇਹਦੇ ਨੁਰੰਗੇ ਕੀਨ ਵਿਚਾਰ,
ਨੁਰੰਗਾ ਇੱਕ ਦਿਨ ਬੈਠਾ ਇਹਨਾਂ ਅੰਨਿਆਂ ਦੀ ਸੰਗਤ ਵਿੱਚ, ਇਹ ਮੁਲਾਣੇ ਕਾਜ਼ੀ ਉਹ ਬੈਠੇ ਹੋਏ ਔਰੰਗਜ਼ੇਬ ਦੇ ਕੋਲ, ਤੇ ਔਰੰਗਾ ਇੱਕ ਦਿਨ ਆਪਣੇ ਮਨ ਚ ਸੋਚਣ ਲੱਗਾ, ਬੈਠਾ ਬੈਠਾ ਹੀ, ਕਿਉਂਕਿ ਪਾਪੀ ਬੰਦਾ, ਕੁਕਰਮੀ ਬੰਦਾ, ਜ਼ੁਲਮ ਕਰਨ ਵਾਲਾ ਬੰਦਾ ਹਮੇਸ਼ਾ ਇਹੀ ਸੋਚਦਾ ਕਿ ਮੈਂ ਜ਼ੁਲਮ ਕਿਵੇਂ ਕਰਾਂ, ਕੁਕਰਮ ਕਿਵੇਂ ਕਰਾਂ, ਤੇ ਔਰੰਗਾ ਵੀ ਇੱਕ ਦਿਨ ਬੈਠਾ ਬੈਠਾ ਆਪਣੇ ਮਨ ਚ ਸੋਚਣ ਲੱਗਾ,
ਬੇਸ਼ਵਾ ਬ੍ਰਿੰਦ ਬਜ਼ਾਰ ਮਜ਼ਾਰ,
ਇਹਨੇ ਸੋਚਿਆ ਕਿ ਮੇਰੇ ਇਸ ਸ਼ਹਿਰ ਦੇ ਵਿੱਚ ਬਾਜ਼ਾਰ ਨੇ ਕੁਝ, ਉਹਨਾਂ ਬਾਜ਼ਾਰਾਂ ਦੇ ਵਿੱਚ ਕੁਝ ਵੇਸ਼ਵਾਵਾਂ ਰਹਿੰਦੀਆਂ ਨੇ, ਕੁਝ ਵੇਸ਼ਵਾਵਾਂ ਦੇ ਕੋਠੇ ਨੇ,
ਸਭ ਹਰਾਮ ਕਰ ਬੈਸ ਬਿਤਾਵੈ,
ਵੇਸ਼ਵਾਵਾਂ ਹਰਾਮ ਕਰਮ ਕਰਕੇ ਜਿਹੜਾ ਇਸਲਾਮ ਧਰਮ ਜਿਸ ਕੰਮ ਦੇ ਲਈ ਇਜਾਜ਼ਤ ਨਹੀਂ ਦਿੰਦਾ ਉਹ ਹਰਾਮ ਕਰਮ ਕਰਕੇ ਉਹ ਆਪਣਾ ਗੁਜ਼ਾਰਾ ਕਰਦੀਆਂ ਨੇ ਆਪਣੀ ਉਮਰ ਬਤੀਤ ਕਰਦੀਆਂ ਨੇ
ਸ਼ਰ੍ਹਾ ਵਿੱਚ ਇਹ ਨਾ ਦ੍ਰਿਸ਼ਟਾ ਮੈਂ
ਸ਼ਰ੍ਹਾ ਦੇ ਵਿੱਚ ਨਹੀਂ ਹੈ ਇਹ ਕੰਮ ਜਿਹੜਾ ਵੇਸ਼ਵਾਵਾਂ ਕਰਦੀਆਂ ਨੇ ਵਿਭਚਾਰ ਕਰਦੀਆਂ ਨੇ ਇਹ ਵੇਸ਼ਵਾਵਾਂ ਸ਼ਰ੍ਹਾ ਤੋਂ ਬਾਹਰ ਦਾ ਕੰਮ ਕਰਦੀਆਂ ਨੇ ਇਸ ਕਰਕੇ ਇਹ ਸ਼ਰ੍ਹਾ ਦੇ ਅਧੀਨ ਨਹੀਂ ਹੈ
ਸਗਰੀ ਕਰਕੇ ਹੁਕਮ ਹਕਾਰੇ
ਔਰੰਗਜ਼ੇਬ ਦੇ ਮਨ ਚ ਹੁਣ ਜਿੱਧਰ ਦਿਮਾਗ ਚੱਲਣਾ ਸੀ ਚੱਲ ਪਿਆ ਕਹਿੰਦਾ ਇਕੱਠੀਆਂ ਕਰੋ ਇਹਨਾਂ ਸਾਰੀਆਂ ਵੇਸ਼ਵਾਵਾਂ ਜਿੰਨੀਆਂ ਦਿੱਲੀ ਸ਼ਹਿਰ ਦੀਆਂ ਜਾਂ ਇਲਾਕੇ ਦੀਆਂ ਵੇਸ਼ਵਾਵਾਂ ਸਨ ਉਹਨਾਂ ਸਾਰੀਆਂ ਵੇਸ਼ਵਾਵਾਂ ਨੂੰ ਇਕੱਠਾ ਕੀਤਾ
ਆਈ ਬਿਰਦ ਤਰਨ ਅਰ
ਨਾਰੇ ਭਾਵੇਂ ਬੁੱਢੀਆਂ ਸੀ ਭਾਵੇਂ ਬਜ਼ੁਰਗ ਜਵਾਨ ਸਨ ਤੇ ਭਾਵੇਂ ਕੋਈ ਛੋਟੀ ਉਮਰ ਦੀਆਂ ਸਨ ਸਾਰੀਆਂ ਵੇਸ਼ਵਾਵਾਂ ਇਕੱਠੀਆਂ ਹੋ ਕੇ ਔਰੰਗਜ਼ੇਬ ਕੋਲ ਆਈਆਂ
ਕਹਿਓ ਕਾਰ ਆਪਣੀ ਦਿਓ ਤਿਆਗ ਇੱਕ ਇੱਕ ਖਸਮ ਸੰਗ ਲਿਓ ਲਾਗ
ਔਰੰਗਜ਼ੇਬ ਨੇ ਹੁਕਮ ਕੀਤਾ ਉਹਨਾਂ ਵੇਸ਼ਵਾਵਾਂ ਨੂੰ ਕਹਿੰਦਾ ਵੀ ਤੁਸੀਂ ਜਿਹੜਾ ਕੰਮ ਹੁਣ ਤੱਕ ਕਰ ਲਿਆ ਠੀਕ ਹੈ ਹੁਣ ਛੱਡ ਦਿਓ ਆਹ ਜਿਹੜਾ ਖੋਟਾ ਕਰਮ ਕਰਦੀਆਂ ਉਹ ਇਹ ਤਿਆਗ ਦਿਓ ਤੇ ਇੱਕ ਇੱਕ ਖਸਮ ਦੇ ਲੜ ਲੱਗ ਜਾਓ ਇੱਕ ਇੱਕ ਪਤੀ ਆਪਣਾ ਧਾਰਨ ਕਰ ਲਵੋ ਉਹਦੇ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰੋ
ਨਾਹੇ ਤਾਂ ਦੋਜ਼ਖ ਮੈਂ ਦੁੱਖ ਪਾਵੋ
ਜੇ ਤੁਸੀਂ ਮੇਰੀ ਇਹ ਗੱਲ ਨਾ ਮੰਨੋਗੀਆਂ ਇਹੀ ਕੰਮ ਕਰਦੀਆਂ ਰਹੀਆਂ ਤੇ ਫਿਰ ਤੁਸੀਂ ਦੋਜ਼ਖ ਦੀ ਅੱਗ ਵਿੱਚ ਨਰਕਾਂ ਦੀ ਅੱਗ ਦੇ ਵਿੱਚ ਸੜੋਗੀਆਂ
ਬਹੁ ਸੋ ਮਿਲੋ ਹਰਾਮ ਕਮਾਵੋ
ਬਹੁਤੇ ਪੁਰਖਾਂ ਨਾਲ ਮਿਲ ਕੇ ਤੁਸੀਂ ਹਰਾਮ ਕਰਮ ਕਰਦੇ ਹੋ ਭੈੜੇ ਤੇ ਖੋਟੇ ਕਰਮ ਕਰਦੀਆਂ ਹੋ
ਸੁਣ ਕਰ ਬੇਸਵਾ ਬਹੁਤ ਪੁਕਾਰੇ
ਬੇਸਵਾਵਾਂ ਜਿਨ੍ਹਾਂ ਦਾ ਪੁਸ਼ਤੈਨੀ ਕੰਮ ਸੀ ਉਹ ਤੇ ਬੜੇ ਪੁਰਾਣੇ ਸਮੇਂ ਤੋਂ ਕਰਦੀਆਂ ਆ ਰਹੀਆਂ ਸਨ ਉਹ ਵੇਸ਼ਵਾਵਾਂ ਬੋਲੀਆਂ ਬੜੀ ਪੁਕਾਰ ਕੀਤੀ ਉਹਨਾਂ ਨੇ ਔਰੰਗਜ਼ੇਬ ਨੂੰ ਕਹਿਣ ਲੱਗੀਆਂ
ਇਹੀ ਕਦੀਮੀ ਕਾਰ ਹਮਾਰੇ
ਕਹਿਣ ਲੱਗੀਆਂ ਬਾਦਸ਼ਾਹ ਸਾਡਾ ਤਾਂ ਇਹ ਕਦੀਮੀ ਕੰਮ ਹੈ ਮੁੱਢ ਕਦੀਮੀ ਸਾਨੂੰ ਤਾਂ ਜਨਮ ਤੋਂ ਹੀ ਇਸ ਗੱਲ ਦੀ ਸਿੱਖਿਆ ਦਿੱਤੀ ਜਾਂਦੀ ਹੈ ਸਾਡਾ ਜਨਮ ਹੀ ਵੇਸ਼ਵਾਵਾਂ ਦੇ ਘਰ ਦਾ ਹੈ ਸਾਡੀਆਂ ਦਾਦੀਆਂ ਤੱਕ ਪੜਦਾਦੀਆਂ ਤੱਕ ਇਹੀ ਕੰਮ ਕਰਦੀਆਂ ਆਈਆਂ ਨੇ ਪੁਰਾਣੇ ਸਮੇਂ ਤੋਂ ਇਹੀ ਰੀਤ ਸਾਡੇ ਵਿੱਚ ਚੱਲਦੀ ਆਈ ਹੈ
ਬਰਕ ਹਜ਼ਾਰੋ ਬੀਤ ਗਏ ਹੈ ਵੱਡੇ ਵੱਡੇ ਬਾਦਸ਼ਾਹ ਪਏ ਹੈ
ਵੇਸ਼ਵਾ ਗਾਮੀ ਦਾ ਕੰਮ ਹੁਣ ਦਾ ਨਹੀਂ ਚੱਲ ਰਿਹਾ ਇਹ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਹਜ਼ਾਰਾਂ ਸਾਲਾਂ ਤੋਂ ਇਹ ਵੇਸ਼ਵਾਵਾਂ ਦਾ ਕੰਮ ਚੱਲ ਰਿਹਾ ਔਰ ਬੜੇ ਬੜੇ ਬਾਦਸ਼ਾਹ ਲੋਕ ਹੋਏ ਨੇ ਪਹਿਲਾਂ ਵੀ ਬੜੇ ਬੜੇ ਵੱਡੇ ਬਾਦਸ਼ਾਹ ਔਰੰਗਜ਼ੇਬ ਤੇਰੇ ਤੋਂ ਵੀ ਪਹਿਲਾਂ ਤੇਰੇ ਤੋਂ ਵੀ ਵੱਡੇ ਵੱਡੇ ਬਾਦਸ਼ਾਹ ਪਹਿਲਾਂ ਹੋਏ ਨੇ
ਕਿਨੋ ਨਾਮ ਕੋ ਰੋਕਨ ਕੀ
ਪਰ ਅੱਜ ਤਾਈਂ ਕਿਸੇ ਬਾਦਸ਼ਾਹ ਨੇ ਸਾਨੂੰ ਨਹੀਂ ਰੋਕਿਆ ਆਹ ਕੰਮ ਕਰਨ ਤੋਂ ਅੱਜ ਤੱਕ ਕਿਸੇ ਬਾਦਸ਼ਾਹ ਨੇ ਸਾਨੂੰ ਨਹੀਂ ਵਰਜਿਆ
ਕਰਤ ਰਹੀ ਨਿਜ ਕਾਰ ਬਨੀਨ
ਅਸੀਂ ਸਾਡਾ ਇਹ ਕੰਮ ਸੀ ਇਹ ਕੰਮ ਕਰਦੀਆਂ ਰਹੀਆਂ ਤੇ ਕਰਦੀਆਂ ਆ ਰਹੀਆਂ ਹਾਂ
ਹਮ ਕੈਸੇ ਅਬ ਤਿਆਗਨ ਕਰੇ
ਹੋਰੇ ਸਾਡਾ ਕੰਮ ਤੂੰ ਸਾਡਾ ਕਿਵੇਂ ਛੁਡਾ ਸਕਦਾ ਸਾਡੀ ਤਾਂ ਰੋਜੀ ਰੋਟੀ ਇੱਥੋਂ ਚੱਲਦੀ ਹੈ ਹੁਣ ਸਾਨੂੰ ਕਿਹੜਾ ਇੱਕ ਪਤੀ ਮਿਲੇਗਾ ਸਾਡੀ ਜ਼ਿੰਦਗੀ ਵੱਲ ਜੀਵਨ ਵੱਲ ਵੇਖ ਕੇ ਕਿਹੜਾ ਇਹੋ ਜਿਹਾ ਪਤੀ ਹੈ ਜਿਹੜਾ ਸਾਨੂੰ ਅੰਗੀਕਾਰ ਕਰੇਗਾ ਤੂੰ ਆਪ ਸਿਆਣਾ ਅਸੀਂ ਕਿਹੜੇ ਇੱਕ ਇੱਕ ਪਤੀ ਦੇ ਲੜ ਲੱਗੀਏ ਕੌਣ ਸਾਡੇ ਨਾਲ ਸ਼ਾਦੀ ਕਰੇਗਾ ਤੇ ਸਾਡਾ ਤਾਂ ਇਹ ਕਦੀਮੀ ਕੰਮ ਹੈ ਮੁੱਢ ਤੋਂ ਚੱਲਦਾ ਆ ਰਿਹਾ ਤੇ ਹੇ ਬਾਦਸ਼ਾਹ ਹੁਣ ਅਸੀਂ ਇਹ ਕਿਵੇਂ ਛੱਡ ਸਕਦੀਆਂ ਹਾਂ
ਜਬਰੀ ਕਰੋ ਬੈਠ ਦਰ ਮਰੇ
ਜੇ ਤੂੰ ਸਾਡੇ ਨਾਲ ਜ਼ਬਰਦਸਤੀ ਕਰੇਗਾ ਤੇ ਅਸੀਂ ਤੇਰੇ ਦਰਵਾਜ਼ੇ ਦੇ ਮੂਹਰੇ ਬਹਿ ਕੇ ਮਰ ਜਾਵਾਂਗੀਆਂ ਇੱਥੇ ਤੇਰੇ ਦਰਵਾਜ਼ੇ ਦੇ ਬੂਹੇ ਤੇ ਬਹਿ ਕੇ ਮਰਨ ਵਰਤ ਰੱਖ ਕੇ ਇੱਥੇ ਮਰ ਜਾਵਾਂਗੀਆਂ
ਨੌ ਰੰਗ ਸੁਣ ਖੁੰਸੀਓ ਨੈ ਭਾਰੀ
ਔਰੰਗਜ਼ੇਬ ਉਸ ਵੇਲੇ ਬੜਾ ਗੁੱਸੇ ਚ ਆਇਆ ਜਦੋਂ ਵੇਸ਼ਵਾਵਾਂ ਨੇ ਇਹਦੇ ਹੁਕਮ ਦੀ ਉਲੰਘਣਾ ਕੀਤੀ ਕਿ ਮੇਰਾ ਇਹ ਹੁਕਮ ਨਹੀਂ ਪਿਆ ਮੰਨਦੀਆਂ ਅੱਗੋਂ ਮੋੜਦੀਆਂ ਨੇ ਤੇ ਬੜਾ ਖੁਨਸ ਵਿੱਚ ਆਇਆ ਤੇ ਇਹਨੂੰ ਵੇਸ਼ਵਾਵਾਂ ਦੀ ਇਹ ਗੱਲ ਨਹੀਂ ਚੰਗੀ ਲੱਗੀ
ਨੌਕਾ ਪਰ ਗਨਮ ਦੀਨ ਚੜਾਏ
ਇਹਨਾਂ ਵਿੱਚੋਂ ਵੇਸ਼ਵਾਵਾਂ ਨੂੰ ਫੜੋ ਤੇ ਇੱਕ ਕਿਸ਼ਤੀ ਦੇ ਉੱਤੇ ਇਹਨਾਂ ਨੂੰ ਚੜਾਓ ਇੱਕ ਕਿਸ਼ਤੀ ਦੇ ਉੱਤੇ ਇਹਨਾਂ ਨੂੰ ਸਵਾਰ ਕਰੋ
ਜਮਨਾ ਕੇ ਪਰਵਾਹ ਮੈਂ ਜਾਏ ਗੈ ਗੈ ਸਗਰੀ ਦਈ ਡੁਬਾਏ
ਇਹਦਾ ਹੁਕਮ ਪਾਲਣ ਕਰਕੇ ਉਸੇ ਵਕਤ ਇਹਨਾਂ ਵਿੱਚੋਂ ਬਹੁਤ ਸਾਰੀਆਂ ਵੇਸ਼ਵਾਵਾਂ ਕਈ ਨਹੀਂ ਸੀ ਆਈਆਂ ਜਿਹੜੀਆਂ ਆਈਆਂ ਉਹ ਫੜ ਫੜ ਕੇ ਕਿਸ਼ਤੀ ਤੇ ਚਾੜੀਆਂ, ਜਿੱਥੇ ਜਮਨਾ ਦਾ ਡੂੰਘਾ ਪਾਣੀ ਸੀ ਨਾ ਉੱਥੇ ਲਿਜਾ ਕੇ ਕਿਸ਼ਤੀ ਰੋਕ ਕੇ ਕੱਲੀ ਕੱਲੀ ਨੂੰ ਚੁੱਕ ਕੇ ਪਾਣੀ ਚ ਸੁੱਟਿਆ ਤੇ ਡਬੋ ਡਬੋ ਕੇ ਏਦਾਂ ਬੇਸ਼ਵਾਵਾਂ ਨੂੰ ਮਾਰ ਦਿੱਤਾ, ਕਈ ਬੇਸ਼ਵਾਵਾਂ ਮਾਰ ਦਿੱਤੀਆਂ।
ਹਾਹਾ ਕਰੀ ਪੁਰੀ ਮੈਂ ਹੋਵਾ,
ਸਾਰੇ ਦਿੱਲੀ ਨਗਰ ਚ ਹਾਹਾਕਾਰ ਮਚ ਗਏ, ਸਾਰੇ ਦਿੱਲੀ ਸ਼ਹਿਰ ਵਿਚ ਹਾਹਾਕਾਰ ਮਚ ਗਈ।
ਇਹ ਦੁਰਮਤ ਕੁਲ ਕੋ ਜਸ ਖੋਵਾ,
ਏਡੀ ਵੱਡੀ ਦੁਰਮਤ, ਏਡੀ ਵੱਡੀ ਖੋਟੀ ਮਤ, ਇੰਨਾ ਜ਼ੁਲਮ ਇਸਤਰੀ ਜਾਤੀ ਤੇ ਕਰ ਰਿਹਾ। ਇਹਨੂੰ ਤਾਂ ਚਾਹੀਦਾ ਜਿਹੜੇ ਵੇਸ਼ਿਆ ਗਾਮੀ ਪੁਰਖ ਇਹਨਾਂ ਕੋਲ ਆਉਂਦੇ ਨੇ ਉਹਨਾਂ ਨੂੰ ਫੜਦਾ, ਪਹਿਲਾਂ ਮੂਲ ਫੜਦਾ। ਪਰ ਇਹਨੇ ਵੇਸ਼ਵਾਵਾਂ ਨੂੰ ਪਕੜ ਕੇ ਉਹਨਾਂ ਨੂੰ ਸਜ਼ਾ ਦਿੱਤੀ, ਬਹੁਤ ਸਾਰੀਆਂ ਵੇਸ਼ਵਾਵਾਂ ਜਮਨਾ ਦੇ ਪਾਣੀ ਚ ਡੋਬ ਕੇ ਮਾਰ ਦਿੱਤੀਆਂ ਨੇ। ਇਹ ਤਾਂ ਬੜਾ ਖੋਟਾ ਕੰਮ ਹੋਇਆ ਹੈ।
ਕਰਾ ਮਾਤ ਕੁਛ ਸੋ ਇੱਕ ਪੀਰ, ਤਿਸ ਟਿਕ ਗਈ ਬੇਸ਼ੀਅਨ ਭੀੜ।
ਜਿਹੜੀਆਂ ਵੇਸ਼ਵਾਵਾਂ ਬਚ ਗਈਆਂ ਸ਼ਹਿਰ ਦੇ ਵਿਚ, ਰਹਿ ਗਈਆਂ ਜਿਹੜੀਆਂ ਲੁਕੀਆਂ ਛਿਪੀਆਂ ਸੀ ਉਹ ਰਹਿ ਗਈਆਂ, ਉਹਨਾਂ ਆਖਿਆ ਵੀ ਇਹਨੇ ਸਾਨੂੰ ਵੀ ਨੀ ਛੱਡਣਾ, ਫੜ ਕੇ ਸਾਨੂੰ ਵੀ ਮਾਰ ਦੇਣਾ। ਉਸੇ ਦਿੱਲੀ ਸ਼ਹਿਰ ਵਿਚ ਇੱਕ ਕਿਤੇ ਕਰਾਮਾਤੀ ਪੀਰ ਰਹਿੰਦਾ ਸੀ, ਜਿਹਨੂੰ ਔਰੰਗਜ਼ੇਬ ਵੀ ਮੰਨਦਾ ਸੀ। ਔਰੰਗਜ਼ੇਬ ਵੀ ਉਹਦਾ ਸਤਿਕਾਰ ਕਰਦਾ ਸੀ ਇਸ ਪੀਰ ਦਾ। ਉਹਨਾਂ ਵੇਸ਼ਵਾਵਾਂ ਨੇ ਸੋਚਿਆ ਵੀ ਹੁਣ ਉਸੇ ਪੀਰ ਕੋਲ ਚੱਲੀਏ ਜਿਹੜਾ ਸਾਨੂੰ ਬਚਾ ਸਕਦਾ ਔਰੰਗਜ਼ੇਬ ਦੇ ਕ੍ਰੋਪ ਤੋਂ, ਇਹਦੇ ਗੁੱਸੇ ਤੋਂ ਸਾਨੂੰ ਬਚਾ ਸਕਦਾ। ਇਹ ਜਿੰਨੀਆਂ ਵੇਸ਼ਵਾਵਾਂ ਸਨ ਇਹ ਇਕੱਠੀਆਂ ਹੋ ਕੇ ਉਸ ਪੀਰ ਦੇ ਕੋਲ ਗਈਆਂ।
ਬਿਰਥਾ ਆਪਣੀ ਸਕਲ ਸੁਣਾਏ,
ਇਹਨਾਂ ਨੇ ਆਪਣੀ ਸਾਰੀ ਬਿਰਥਾ, ਆਪਣੀ ਸਾਰੀ ਪੀੜਾ ਉਸ ਪੀਰ ਨੂੰ ਜਾ ਕੇ ਸੁਣਾਈ, ਦੱਸੀ।
ਇਹ ਨੁਰੰਗਬਾਦੀ ਦੁਖਦਾਏ,
ਦੱਸਣ ਲੱਗੀਆਂ ਪੀਰ ਜੀ ਨੁਰੰਗਾ ਬੜਾ ਬਾਦੀ ਹੈ, ਉਹ ਸਾਡੇ ਜੈਸੇ ਲੋਕਾਂ ਲਈ ਬੜਾ ਦੁਖਦਾਈ ਹੈ। ਉਹਨੇ ਸਾਡੇ ਨਾਲ ਦੀਆਂ ਬਹੁਤ ਸਾਰੀਆਂ ਬੇਸ਼ਵਾਵਾਂ ਨੂੰ ਜਮਨਾ ਦੇ ਪਾਣੀ ਚ ਡਬੋ ਕੇ ਮਾਰ ਦਿੱਤਾ ਹੈ।
ਇਸ ਤੇ ਰੱਖਿਆ ਕਰੋ ਹਮਾਰੇ,
ਇਹ ਪੀਰ ਜੀ ਔਰੰਗਜ਼ੇਬ ਤੁਹਾਡੀ ਗੱਲ ਮੰਨਦਾ ਤੇ ਤੁਸੀਂ ਕਿਰਪਾ ਕਰੋ, ਸਾਡੀ ਔਰੰਗਜ਼ੇਬ ਤੋਂ ਰੱਖਿਆ ਕਰੋ, ਸਾਨੂੰ ਔਰੰਗਜ਼ੇਬ ਤੋਂ ਬਚਾਵੋ।
ਨਾਹੇ ਤਨਾ ਸੈ ਸਭ ਇੱਕ ਬਾਰੇ,
ਨਹੀਂ ਤਾਂ ਔਰੰਗਜ਼ੇਬ ਸਾਨੂੰ ਸਾਰੀਆਂ ਨੂੰ ਮਾਰ ਮੁਕਾਵੇਗਾ, ਉਹਨੇ ਸਾਡੇ ਸਾਰੀਆਂ ਦਾ ਕਤਲ ਕਰ ਦੇਣਾ, ਉਹਨੇ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਣਾ।
ਸੁਣਤ ਪੀਰ ਕੋ ਕਰਨਾ ਆਏ,
ਜਦੋਂ ਇਹਨਾਂ ਬੇਸ਼ਵਾਵਾਂ ਨੇ ਉਸ ਪੀਰ ਨੂੰ ਬੇਨਤੀ ਕੀਤੀ, ਸੁਣ ਕੇ ਉਸ ਪੀਰ ਦੇ ਮਨ ਚ ਦਇਆ ਆ ਗਈ, ਉਹਦੇ ਮਨ ਚ ਕਰਨਾ ਆ ਗਈ ਤੇ ਉਹਨੇ ਇਹਨਾਂ ਤੇ ਕਰੁਣਾ ਕੀਤੀ, ਦਇਆ ਕੀਤੀ।
ਗਾਮਨ ਮੈਂ ਦਿਓ ਖਿਆਲ ਬਣਾਏ,
ਉਹਨੇ ਇੱਕ ਖਿਆਲ ਬਣਾ ਕੇ ਨਾ ਇੱਕ ਛੰਦ ਬਣਾ ਕੇ ਦਿੱਤਾ ਇਹਨਾਂ ਨੂੰ ਵੀ ਗਾਉਣ ਵਾਸਤੇ, ਵੀ ਤੁਸੀਂ ਇਹ ਛੰਦ ਗਾਉਣਾ। ਇੱਕ ਛੰਦ, ਖਿਆਲ ਦਾ ਮਤਲਬ ਹੈ ਇੱਕ ਛੰਦ ਬਣਾ ਕੇ ਉਹ ਇਹਨਾਂ ਵੇਸ਼ਵਾਵਾਂ ਨੂੰ ਦਿੱਤਾ ਕਿ ਤੁਸੀਂ ਇਸ ਛੰਦ ਨੂੰ ਗਾਇਨ ਕਰਨਾ ਹੈ।
ਗਾਵੋ ਜਾਏ ਦੁਰਗ ਪਿਛਵਾਰੇ, ਸੁਣ ਨੁਰੰਗ ਤੁਮਕੋ ਨੈ ਮਾਰੇ।
ਤੁਸੀਂ ਇਹ ਛੰਦ ਲੈ ਜਾਓ, ਇਹ ਛੰਦ ਤੁਸੀਂ ਗਾਣਾ ਕਿੱਥੇ, ਜਿੱਥੇ ਔਰੰਗਜ਼ੇਬ ਕਿਲੇ ਚ ਰਹਿੰਦਾ ਤੇ ਕਿਲੇ ਦੇ ਪਿਛਲੇ ਪਾਸੇ, ਉੱਥੇ ਜਾ ਕੇ ਛੰਦ ਗਾਓਗੀਆਂ ਤੇ ਤੁਹਾਡਾ ਇਹ ਗਾਇਆ ਹੋਇਆ ਛੰਦ ਜਦੋਂ ਔਰੰਗਜ਼ੇਬ ਸੁਣੇਗਾ ਤੇ ਉਹ ਤੁਹਾਨੂੰ ਮਾਰਨ ਨਹੀਂ ਲੱਗਾ, ਕਿਉਂਕਿ ਉਸ ਛੰਦ ਵਿੱਚ ਪੀਰ ਨੇ ਆਪਣਾ ਨਾਂ ਵੀ ਮਿਲਾ ਦਿੱਤਾ। ਔਰੰਗਜ਼ੇਬ ਉਹ ਪੀਰ ਨੂੰ ਮੰਨਦਾ ਸੀ, ਉਹਨੇ ਆਪਣਾ ਨਾਂ ਮਿਲਾ ਕੇ ਉਹ ਛੰਦ ਦੇ ਦਿੱਤਾ ਕਿ ਇਹ ਛੰਦ ਤੁਸੀਂ ਗਾਓਗੀਆਂ ਕਿਲੇ ਦੇ ਪਿਛਲੇ ਪਾਸੇ ਜਾ ਕੇ, ਤੇ ਔਰੰਗਜ਼ੇਬ ਇਹ ਛੰਦ ਸੁਣ ਕੇ ਤੁਹਾਨੂੰ ਨਹੀਂ ਮਾਰੇਗਾ।
ਆਗਿਆ ਪਾਏ ਸੀਖ ਕਰ ਆਏ,
ਇਹਨਾਂ ਵੇਸ਼ਵਾਵਾਂ ਨੇ ਆਗਿਆ ਲਈ ਉਸ ਪੀਰ ਕੋਲੋਂ ਮੱਥਾ ਟੇਕ ਕੇ। ਰਾਤ ਦਾ ਸਮਾਂ ਸੀ, ਕਿਲੇ ਦੇ ਪਿਛਲੇ ਪਾਸੇ ਆਣ ਖਲੋਤੀਆਂ ਜਿੱਥੇ ਔਰੰਗਜ਼ੇਬ ਰਹਿੰਦਾ ਸੀ।
ਬਿਲ ਬੇਸ਼ਵਾ ਹੈ ਕੈ ਸਮਦਾਏ,
ਜਿੰਨੀਆਂ ਬੇਸ਼ਵਾਵਾਂ ਸੀ ਸਾਰੀਆਂ ਇਕੱਠੀਆਂ ਹੋ ਕੇ ਮਿਲ ਕੇ ਕਿਲੇ ਦੇ ਕੋਲ ਆ ਪਹੁੰਚੀਆਂ।
ਜੈ ਕੀ ਧੁਨ ਸੁਨ ਨੋ ਰੰਗ ਕਾਨ, ਹੁਕਮ ਸ਼ਾਹ ਨੇ ਕੀਨ ਬਖਾਨ।
ਕਿਲੇ ਦੇ ਪਿਛਲੇ ਪਾਸੇ ਆ ਕੇ ਨਾ ਵੇਸ਼ਵਾਵਾਂ ਨੇ ਉਹ ਛੰਦ ਗਾਇਆ ਰੀਝ ਰੀਝ ਕੇ ਉੱਚੀ ਉੱਚੀ ਆਵਾਜ਼ ਵਿੱਚ, ਤੇ ਰਾਤ ਦਾ ਸਮਾਂ ਸੀ, ਔਰੰਗਜ਼ੇਬ ਦੇ ਕੰਨਾਂ ਚ ਆਵਾਜ਼ ਪੈ ਗਈ ਛੰਦ ਦੀ। ਉਹਨੇ ਜਦੋਂ ਇਹ ਛੰਦ ਦੀ ਆਵਾਜ਼, ਕਿਉਂਕਿ ਉਹ ਛੰਦ ਪੀਰ ਦਾ ਸੀ, ਔਰੰਗਜ਼ੇਬ ਨੂੰ ਵੀ ਪਤਾ ਸੀ, ਉਹ ਛੰਦ ਸੁਣ ਕੇ ਪੀਰ ਦਾ ਔਰੰਗਜ਼ੇਬ ਨੇ ਇਹ ਜਿੰਨੀਆਂ ਬੇਸ਼ਵਾਵਾਂ ਸਨ ਇਹਨਾਂ ਨੂੰ ਛੱਡ ਦਿੱਤਾ।
ਪੀਰ ਬਨਾਵਟ ਮਨ ਮੈਂ ਜਾਣ,
ਉਹਨੇ ਸਮਝ ਲਿਆ ਕਿ ਜਿਹੜਾ ਛੰਦ ਹੈ ਮੇਰੇ ਪੀਰ ਨੇ ਬਣਾ ਕੇ ਭੇਜਿਆ ਹੈ।
ਹੁਕਮ ਜਾਇਸ਼ਾ ਨੇ ਕੀਨ ਬਕਾ,
ਉਹ ਛੰਦ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਨੇ ਉਸ ਵੇਲੇ ਉਹਨਾਂ ਬੇਸ਼ਵਾਵਾਂ ਪ੍ਰਤੀ ਹੁਕਮ ਕੀਤਾ,
ਜੋ ਤਿਸ ਕੀ ਮਰਜ਼ੀ ਹੈ ਐਸੇ ਹਮ ਨੇ ਕਰੇ ਕਰੋ ਕ੍ਰਿਤ ਤੈਸੇ।
ਕਹਿਣ ਲੱਗਾ ਅੱਛਾ ਜੇ ਸਾਡੇ ਪੀਰ ਦੀ ਇਹ ਮਰਜ਼ੀ ਹੈ, ਉਹਨੇ ਇਹ ਛੰਦ ਬਣਾ ਕੇ ਭੇਜਿਆ, ਜੇ ਮੇਰੇ ਪੀਰ ਦੀ ਇਹ ਮਰਜ਼ੀ ਹੈ ਤੇ ਫਿਰ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਜਾਓ, ਤੁਹਾਨੂੰ ਮੈਂ ਨਹੀਂ ਰੋਕਦਾ ਟੋਕਦਾ, ਜਿਹੜੀ ਕਿਰਤ ਤੁਸੀਂ ਕਰ ਰਹੀਆਂ ਉਹ ਕਰੀ ਜਾਓ।
ਪੀਰ ਹੁਕਮ ਕੋ ਕਬ ਨਾ ਟਾਵੋ,
ਕਿਉਂਕਿ ਮੈਂ ਆਪਣੇ ਪੀਰ ਦਾ ਹੁਕਮ ਨਹੀਂ ਮੋੜ ਸਕਦਾ।
ਜਿਸ ਆਗੇ ਮੈਂ ਸੀਸ ਨਿਵਾਵੋ,
ਕਿਉਂਕਿ ਮੇਰਾ ਉਹ ਪੀਰ ਹੈ ਉਹਦੇ ਅੱਗੇ ਮੈਂ ਸੀਸ ਝੁਕਾਉਣਾ, ਉਹਦੇ ਅੱਗੇ ਮੈਂ ਰੋਜ ਮੱਥਾ ਟੇਕਦਾ ਨਮਸਕਾਰ ਕਰਦਾ ਹਾਂ, ਇਸ ਕਰਕੇ ਮੈਂ ਉਹਦਾ ਕਹਿਆ ਨਹੀਂ ਮੋੜ ਸਕਦਾ, ਉਹਦੀ ਸਿਫਾਰਿਸ਼ ਤੇ ਮੈਂ ਤੁਹਾਨੂੰ ਸਾਰੀਆਂ ਨੂੰ ਛੱਡਦਾ ਹਾਂ।
ਹਿਮ ਸੁਣ ਕੇ ਬੇਸ਼ਵਾਰ ਖਾਏ,
ਜਦੋਂ ਔਰੰਗਜ਼ੇਬ ਨੇ ਹੁਕਮ ਕੀਤਾ ਸੁਣ ਕੇ ਜਿੰਨੀਆਂ ਬੇਸ਼ਵਾਵਾਂ ਸਨ ਖੁਸ਼ ਹੋਈਆਂ ਚਲੀਆਂ ਗਈਆਂ।
ਬਚ ਕਰ ਗਈ ਬਸੀ ਗ੍ਰਹਿ ਆਏ,
ਆਪੋ ਆਪਣੇ ਘਰਾਂ ਵਿੱਚ ਚਲੀਆਂ ਗਈਆਂ ਤੇ ਆਪਣੇ ਘਰਾਂ ਵਿੱਚ ਵਸਣ ਲੱਗੀਆਂ।
ਜਥਾ ਸਰਪ ਘੇਰੇ ਮੈਂ ਹੋਏ,
ਕਹਿੰਦੇ ਜਿਵੇਂ ਕੋਈ ਸੱਪ ਘੇਰੇ ਵਿੱਚ ਘਿਰਿਆ ਹੋਵੇ।
ਬਚਬੇ ਤੇ ਬਸੈ ਜੋ ਕੋਈ,
ਕਹਿੰਦੇ ਅਚਾਨਕ ਉਹਦੇ ਵਿੱਚੋਂ ਕੋਈ ਬਚ ਕੇ ਬਾਹਰ ਨੂੰ ਨਿਕਲ ਜਾਵੇ।
ਤੁਰਕਨ ਮੈਂ ਇੱਕ ਹੋਤ ਫਕੀਰ,
ਕਹਿੰਦੇ ਇਸੇ ਤਰ੍ਹਾਂ ਇਹ ਵੀ ਬਚ ਗਈਆਂ, ਇਹਨਾਂ ਦਾ ਵੀ ਹਾਲ ਸਿੱਧ ਹੋ ਗਿਆ, ਇਹ ਬਚ ਗਈਆਂ ਮੁਕਤ ਹੋ ਗਈਆਂ। ਇਸੇ ਤਰ੍ਹਾਂ ਖਾਲਸਾ ਜੀ, ਤੁਰਕਾਂ ਵਿੱਚ ਇੱਕ ਫਕੀਰ ਸੀ, ਇੱਕ ਬੜੀ ਉੱਚੀ ਅਵਸਥਾ ਦਾ ਫਕੀਰ ਸੀ।
ਸੂਫੀ ਕੇ ਪੈਰਾਂ ਸ਼ੁਭ ਚੀਰ,
ਉਹ ਜਿਹੜਾ ਫਕੀਰ ਸੀ ਸੂਫੀਆਨਾ ਕੱਪੜੇ ਪਾਉਂਦਾ ਸੀ ਸਰੀਰ ਤੇ। ਜਿਹੜੇ ਸੂਫੀ ਫਕੀਰ ਹੁੰਦੇ ਨੇ ਉਹ ਆਪਣੇ ਸਰੀਰ ਦੇ ਉੱਤੇ ਕਾਲੇ ਰੰਗ ਦੇ ਕੱਪੜੇ ਰੱਖਦੇ ਨੇ। ਫਰੀਦ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਭਗਤ ਫਰੀਦ ਜੀ ਵੀ ਸੂਫੀ ਫਕੀਰ ਸਨ। ਉਹਨਾਂ ਨੇ ਆਪਣੇ ਸਰੀਰ ਦੇ ਬੇਸ ਬਾਰੇ ਜੋ ਕੱਪੜੇ ਬਸਤਰ ਸਰੀਰ ਤੇ ਪਾਉਂਦੇ ਸਨ ਉਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਕੀਤਾ ਹੈ। ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਇਹ ਸੂਫੀਆਂ ਦੇ ਕੱਪੜੇ ਨੇ। ਇਹ ਜਿਹੜਾ ਫਕੀਰ ਸੀ ਔਰੰਗਜ਼ੇਬ ਦੇ ਸਮੇਂ ਵਿੱਚ, ਇਹ ਸੂਫੀ ਫਕੀਰ ਹੈ, ਔਰ ਇਹਨੇ ਆਪਣੇ ਸਰੀਰ ਦੇ ਉੱਤੇ ਸੂਫੀਆਨਾ ਭੇਸ ਉਸੇ ਰੰਗ ਦੇ ਕੱਪੜੇ ਤੇ ਬਸਤਰ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਢੋਲਕ ਬਜਤ ਜਬੈ ਜਿਨ ਹਾਲ,
ਜਦੋਂ ਢੋਲਕੀ ਵੱਜਦੀ ਸੀ ਤੇ ਢੋਲਕੀ ਦੇ ਵੱਜਣ ਦੀ ਆਵਾਜ਼ ਸੁਣ ਕੇ ਇਹ ਚੌਂਕੀ ਦਿੰਦੇ ਸੀ। ਸੂਫੀ ਜਿਹੜੇ ਨੇ ਇਹ ਸਿਰ ਘੁਮਾਉਂਦੇ ਨੇ ਵਾਲ ਖੋਲ ਕੇ ਬੜੇ ਜ਼ੋਰ ਨਾਲ ਤੇ ਕਹਿੰਦੇ ਨੇ ਸਾਡੀ ਸਮਾਧੀ ਚੜ ਜਾਂਦੀ, ਸਾਡਾ ਹਾਲ ਚੜ ਜਾਂਦਾ, ਉਹਨੂੰ ਚੌਂਕੀ ਵੀ ਕਹਿ ਦਿੰਦੇ ਨੇ। ਕਹਿੰਦੇ ਉਹ ਢੋਲਕੀ ਦੀ ਆਵਾਜ਼ ਸੁਣ ਕੇ ਸੂਫੀ ਫਕੀਰ ਦੀ ਕਹਿੰਦੇ ਸਮਾਧੀ ਚੜ ਜਾਂਦੀ ਸੀ, ਇਹਦਾ ਹਾਲ ਉੱਚਾ ਚੜ ਜਾਂਦਾ ਸੀ।
ਸਿਰ ਭਰਮਾਏ ਬਿਸੁੱਧ ਬਿਆਲ,
ਇਹ ਆਪਣਾ ਸਿਰ ਭਰਮਾਉਂਦੇ ਸੀ, ਜ਼ੋਰ ਜ਼ੋਰ ਨਾਲ ਸਿਰ ਘੁਮਾਣਾ, ਗਰਦਨ ਘੁਮਾਣੀ ਜ਼ੋਰ ਜ਼ੋਰ ਦੇ ਨਾਲ ਇਹਨਾਂ ਸੂਫੀਆਂ ਨੇ, ਤੇ ਬੇਸੁੱਧ ਹੋ ਜਾਂਦੇ ਸੀ, ਇੰਨਾ ਜ਼ਿਆਦਾ ਸਿਰ ਘੁਮਾਉਂਦੇ ਸੀ ਕਿ ਵਾਲ ਖਿੰਡ ਜਾਣੇ, ਸਰੀਰ ਦੇ ਕੱਪੜੇ ਵੀ ਇਹਨਾਂ ਦੇ ਪਾੜ ਜਾਣੇ, ਕਈਆਂ ਦੇ ਸਰੀਰ ਦੀ ਬੇਸੁੱਧੀ ਹੋ ਜਾਂਦੀ ਸੀ। ਇਹਨੇ ਜ਼ੋਰ ਨਾਲ ਆਪਣਾ ਸਿਰ ਹਿਲਾਉਂਦੇ, ਹੱਥ ਵਿੱਚ ਚਿਮਟਾ ਫੜਿਆ ਹੋਣਾ, ਢੋਲਕੀ ਦੀ ਆਵਾਜ਼ ਸੁਣ ਸੁਣ ਕੇ ਜਾਂ ਢੋਲ ਦੀ ਆਵਾਜ਼ ਸੁਣ ਸੁਣ ਕੇ ਏਦਾਂ ਸਿਰ ਘੁਮਾਈ ਜਾਣਾ ਤੇ ਬੇਸੁੱਧ ਹੋ ਜਾਣਾ।
ਸੋ ਦਿੱਲੀ ਪੁਰ ਮੈਂ ਸਮਝਾਏ, ਤਿਨਕੋ ਨੋ ਰੰਗ ਲੀਨ ਬੁਲਾਏ।
ਹੁਣ ਇਹਨੇ ਇੱਕ ਸੂਫੀ ਫਕੀਰ ਨੂੰ ਵੇਖਿਆ, ਉਹਨੇ ਆਖਿਆ ਵੀ ਇਹ ਵੀ ਰਹਿੰਦੇ ਨੇ ਸਾਡੇ ਦਿੱਲੀ ਚ, ਏਦਾਂ ਦੇ ਵੀ ਨੇ ਸੂਫੀ। ਤੇ ਔਰੰਗਜ਼ੇਬ ਨੇ ਜਿੰਨੇ ਸੂਫੀ ਫਕੀਰ ਸੀ ਨਾ ਦਿੱਲੀ ਦੇ ਰਹਿਣ ਵਾਲੇ ਸਾਰਿਆਂ ਨੂੰ ਸੱਦ ਲਿਆ ਇਕੱਠਾ ਕਰਕੇ, ਕਹਿੰਦਾ ਜਿੰਨੇ ਸੂਫੀ ਨੇ ਸਾਰੇ ਆ ਜਾਓ, ਕਿਉਂਕਿ ਇਹ ਸਿਰਫ ਜਿਹੜਾ ਔਰੰਗਜ਼ੇਬ ਸੀ ਇਹ ਸੁੰਨੀ ਸੀ, ਸੁੰਨੀ ਮੁਸਲਮਾਨ, ਦੂਜਿਆਂ ਨੂੰ ਤਾਂ ਮੰਨਦਾ ਹੀ ਨਹੀਂ ਸੀ ਮੁਸਲਮਾਨ ਜੇ ਕੋਈ ਹੋਰ ਮਤ ਦਾ। ਹਾਲਾਂਕਿ ਜਿਹੜਾ ਸੂਫੀ ਮਤ ਹੈ ਇਹ ਹਿੰਦੂ ਮਤ ਦੇ ਥੋੜਾ ਜਿਹਾ ਨੇੜੇ ਹੈ, ਹਿੰਦੂ ਮਤ ਦੀ ਫਿਲਾਸਫੀ ਦੇ ਥੋੜਾ ਜਿਹਾ ਨੇੜੇ ਸੂਫੀ ਮਤ ਹੈ। ਤੇ ਹੁਣ ਉਹ ਸ਼ਰ੍ਹਾਂ ਦਾ ਬੰਨਿਆ ਹੋਇਆ ਸੀ ਉਹਨਾਂ ਨਾਲ, ਇਹਨਾਂ ਦੇ ਨਿਯਮ ਨਹੀਂ ਸੀ ਰਲਦੇ ਸੂਫੀਆਂ ਦੇ। ਇਹਨੇ ਆਖਿਆ ਜਿੰਨੇ ਸੂਫੀ ਰਹਿੰਦੇ ਨੇ ਦਿੱਲੀ ਵਿੱਚ ਉਹ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਵਣ।
ਸਭ ਇਕੱਠੇ ਕੀ ਹੈ ਭਏ ਕਨੇਰੇ।
ਸਾਰੇ ਸੂਫੀਆਂ ਨੂੰ ਇਕੱਠਾ ਕੀਤਾ ਤੇ ਬੜੇ ਸੂਫੀ ਇਕੱਠੇ ਹੋ ਗਏ, ਸੈਂਕੜਿਆਂ ਦੀ ਗਿਣਤੀ ਚ ਸੂਫੀ ਇਕੱਠੇ ਹੋ ਗਏ।
ਪੂਜਨ ਲੱਗਿਓ ਤਿਨੋ ਕਰ ਨੇੜੇ।
ਉਹਨਾਂ ਨੂੰ ਆਪਣੇ ਨੇੜੇ ਕਰਕੇ ਨੁਰੰਗਾ ਉਹਨਾਂ ਸੂਫੀਆਂ ਨੂੰ ਪੁੱਛਣ ਲੱਗਾ, ਕਹਿਣ ਲੱਗਾ
ਤੁਮ ਕੈਸੇ ਬੇਸੁਧ ਹੋਏ ਜਾਵੋ, ਆਪਨ ਪਰ ਕੀ ਨਹੀਂ ਲਿਖਾਵੋ।
ਕਹਿੰਦਾ ਉਹ ਸੂਫੀ ਫਕੀਰੋ ਇਹ ਦੱਸੋ ਵੀ ਤੁਸੀਂ ਬੇਸੁਧ ਕਿਵੇਂ ਹੋ ਜਾਂਦੇ ਹੋ, ਬਿਲਕੁਲ ਹੀ ਸਿਰ ਫੇਰਨ ਲੱਗ ਪੈਂਦੇ, ਤੁਹਾਨੂੰ ਸੋਝ ਹੀ ਨਹੀਂ ਰਹਿੰਦੀ, ਨਾ ਤੁਹਾਨੂੰ ਆਪਣੇ ਦਾ ਪਤਾ ਲੱਗਦਾ ਨਾ ਬਗਾਨੇ ਦਾ ਪਤਾ ਲੱਗਦਾ, ਇੰਨੇ ਬੇਸੁੱਧ ਹੋ ਜਾਂਦੇ ਹੋ ਤੁਸੀਂ ਸਿਰ ਹਿਲਾ ਹਿਲਾ ਕੇ, ਤੁਸੀਂ ਏਦਾਂ ਬੇਸੁੱਧ ਕਿਵੇਂ ਹੋ ਜਾਂਦੇ ਹੋ।
ਦੇ ਤੁਮਾਰੇ ਮੈਂ ਕਿਆ ਹੋਏ।
ਇਹ ਦੱਸੋ ਵੀ ਜਦੋਂ ਤੁਸੀਂ ਬੇਸੁੱਧ ਹੁੰਦੇ ਹੋ ਉਦੋਂ ਤੁਹਾਡੇ ਦਿਲ ਚ ਕੀ ਹੁੰਦਾ, ਉਦੋਂ ਤੁਸੀਂ ਆਪਣੇ ਦਿਲ ਵਿਚ ਕੀ ਸੋਚਦੇ ਹੋ, ਤੁਹਾਡੇ ਦਿਲ ਵਿਚ ਉਸ ਵੇਲੇ ਕੀ ਖਿਆਲ ਚੱਲਦਾ ਹੈ।
ਬੇਇਖਤਿਆਰੀ ਕਾਰਨ ਕੋਈ
ਆਏ। ਦੱਸੋ ਵੀ ਤੁਸੀਂ ਉਦੋਂ ਬੇਇਖਤਿਆਰੀ ਦਾ ਤੁਹਾਡਾ ਕਾਰਨ ਕੋਈ ਹੈ ਕਿ ਤੁਸੀਂ ਬੇਖਲਾਕ ਹੋ ਜਾਂਦੇ ਹੋ, ਬੇਇਖਤਿਆਰੀ ਤੁਹਾਡੇ ਅੰਦਰ ਆ ਜਾਂਦੀ ਹੈ, ਤੁਹਾਨੂੰ ਪਤਾ ਹੀ ਨਹੀਂ ਰਹਿੰਦਾ ਤੁਸੀਂ ਕੀ ਕਰ ਰਹੇ ਹੋ, ਸਿਰ ਫੇਰੀ ਜਾਂਦੇ ਹੋ, ਬੇਸੁੱਧ ਹੋ ਜਾਂਦੇ ਹੋ, ਉਦੋਂ ਤੁਹਾਡੇ ਮਨ ਚ ਕੀ ਹੁੰਦਾ, ਦਿਲ ਵਿਚ ਕੀ ਹੁੰਦਾ।
ਇਹ ਤੋ ਸ਼ਰ੍ਹਾਂ ਬਿਖੈ ਨਾ ਬਾਤ।
ਆ ਜਿਹੜਾ ਕੰਮ ਤੁਸੀਂ ਕਰਦੇ ਹੋ ਇਹਨੂੰ ਤਾਂ ਸ਼ਰ੍ਹਾਂ ਇਜਾਜ਼ਤ ਨਹੀਂ ਦਿੰਦੀ, ਸ਼ਰ੍ਹਾਂ ਵਿਚ ਤਾਂ ਇਹ ਗੱਲ ਲਿਖੀ ਨਹੀਂ ਹੋਈ। ਜਿਹੜਾ ਕੰਮ ਸੂਫੀ ਹੋ ਤੁਸੀਂ ਕਰਦੇ ਹੋ, ਹੈ ਤਾਂ ਤੁਸੀਂ ਮੁਸਲਮਾਨ ਪਰ ਸ਼ਰ੍ਹਾਂ ਤਾਂ ਇਹ ਕੰਮ ਵਾਸਤੇ ਕਿਤੇ ਨਹੀਂ ਕਹਿੰਦੀ ਵੀ ਤੁਸੀਂ ਸਿਰ ਫੇਰੋ, ਤੁਸੀਂ ਬੇਸਿੱਧ ਹੋ ਜਾਓ, ਤੁਸੀਂ ਆਪਣੇ ਆਪੇ ਤੋਂ ਬਾਹਰ ਹੋ ਜਾਓ। ਸ਼ਰ੍ਹਾਂ ਦੇ ਵਿੱਚ ਤਾਂ ਇਹ ਗੱਲ ਕਿਤੇ ਲਿਖੀ ਨਹੀਂ ਹੋਈ ਇਸਲਾਮ ਦੇ ਅੰਦਰ।
ਲਖੀਅਤ ਜਾਂਤੇ ਦੰਭ ਕਮਾਤ।
ਇਸ ਕਰਕੇ ਮੈਂ ਇਹ ਜਾਣਦਾ ਕਿ ਤੁਸੀਂ ਇਹ ਪਖੰਡ ਕਰਦੇ, ਆ ਜਿਹੜਾ ਤੁਸੀਂ ਸਿਰ ਫੇਰਦੇ ਹੋ, ਸਿਰ ਘੁਮਾਉਂਦੇ ਹੋ, ਇਹ ਤੁਸੀਂ ਪਖੰਡ ਕਰਦੇ ਹੋ, ਇਹ ਤੁਹਾਡਾ ਪਖੰਡ ਹੈ ਤੇ ਮੈਂ ਇਸ ਪਖੰਡ ਨੂੰ ਸਦਾ ਵਾਸਤੇ ਬੰਦ ਕਰਨਾ ਚਾਹੁੰਦਾ।
ਸੁਣਤ ਫਕੀਰ ਉੱਤਰ ਦੀਏ ਏਵ ਸਿਰੜ ਦਾ ਦਰਵੇਸ਼ਨ ਕੀਏ।
ਜਦੋਂ ਰੰਗੇ ਨੇ ਗੱਲ ਪੁੱਛੀ ਨਾ ਤੇ ਸੁਣ ਕੇ ਅੱਗੋਂ ਫਕੀਰ ਬੋਲੇ, ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਔਰੰਗਜ਼ੇਬ ਇਹ ਸਾਡੇ ਵਰਗੇ ਫਕੀਰਾਂ ਦਾ ਸਿਰੜ ਹੈ, ਸਿਰੜ ਦਾ ਮਤਲਬ ਹੱਠ ਹੈ, ਇਹ ਸਾਡਾ ਹੱਠ ਯੋਗ ਹੈ, ਅਸੀਂ ਇਹ ਕਰਦੇ ਹਾਂ, ਇਹ ਸਾਡੇ ਮਤ ਦੇ ਵਿੱਚ ਸੂਫੀਆਂ ਵਿੱਚ ਚੱਲਦਾ ਆਉਂਦਾ। ਹਾਂ ਠੀਕ ਹੈ ਸ਼ਰ੍ਹਾਂ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ, ਪਰ ਸਾਡੇ ਜਿਹੜੇ ਸੂਫੀ ਸੰਤ ਨੇ ਪਹਿਲੇ ਉਹ ਇਸੇ ਤਰ੍ਹਾਂ ਕਰਦੇ ਆਏ ਨੇ ਤੇ ਅਸੀਂ ਵੀ ਉਸੇ ਤਰ੍ਹਾਂ ਹੀ ਕਰਦੇ, ਸਾਡਾ ਸਿਰੜ ਹੈ।
ਤੁਮ ਕਿਆ ਕਰਤ ਕਰੇ ਕਿਮ
ਕੋਈ। ਕੀ ਕਹਿਣਾ ਹੁਣ, ਜੋ ਇਹ ਤਾਂ ਮਰਜ਼ੀ ਹੈ ਕਿਸੇ ਦੀ, ਕੋਈ ਕੁਝ ਪਿਆ ਕਰੇ।
ਜੱਥਾ ਫਕੀਰ ਨ ਮਰਜ਼ੀ ਹੋਏ।
ਇਹ ਤਾਂ ਫਕੀਰਾਂ ਦੀ ਮਰਜ਼ੀ ਹੁੰਦੀ, ਹੁਣ ਤੂੰ ਫਕੀਰਾਂ ਦੀ ਮਰਜ਼ੀ ਤੇ ਵੀ ਆਪਣਾ ਹੁਕਮ ਚਲਾਏਗਾ, ਇਹ ਤਾਂ ਫਕੀਰਾਂ ਦੀ ਮਰਜ਼ੀ ਹੈ ਤੇ ਤੂੰ ਆਪਣੀ ਬਾਦਸ਼ਾਹੀ ਦਾ ਹੁਕਮ ਹੁਣ ਫਕੀਰਾਂ ਤੇ ਵੀ ਚਲਾਏਗਾ।
ਮਗ ਖੁਦਾਏ ਕੇ ਜੇ ਨਰ ਚਾਲੇ, ਮਨ ਬੰਦ ਜਾਏ ਪ੍ਰੇਮ ਪ੍ਰਭ ਨਾਲੇ।
ਇਹ ਬਾਦਸ਼ਾਹ ਜਿਹੜੇ ਖੁਦਾ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਦਾ ਮਨ ਪਰਮੇਸ਼ਰ ਦੇ ਨਾਲ ਪ੍ਰੇਮ ਨਾਲ ਬੰਨ ਜਾਂਦਾ, ਉਹਨਾਂ ਦਾ ਮਨ ਪਰਮੇਸ਼ਰ ਦੇ ਪ੍ਰੇਮ ਨਾਲ ਬੰਨਿਆ ਜਾਂਦਾ ਹੈ।
ਇਸ ਦਿਨ ਸੁਰਤ ਟਿਕੀ ਜਿਨ ਰਹੇ,
ਉਹਨਾਂ ਦੀ ਨਿਸ ਦਿਨ ਰਾਤ ਦਿਨ ਪ੍ਰਮਾਤਮਾ ਦੇ ਚਰਨਾਂ ਵਿਚ ਸੁਰਤ ਟਿਕੀ ਰਹਿੰਦੀ ਹੈ।
ਇੱਕ ਦਰ ਕੇ ਆਸ਼ਕ ਨਿਤ ਰਹੇ,
ਸਿਰਫ ਇੱਕ ਦਰ ਦੇ ਆਸ਼ਕ ਨੇ, ਖੁਦਾ ਦੇ ਦਰ ਦੇ ਆਸ਼ਕ ਨੇ।
ਢੋਲਕ ਆਦਿ ਬਜਾਵਨ ਕਰਕੇ,
ਤੇ ਢੋਲ ਆਦਿ ਬਜਾਣ ਕਰਕੇ,
ਗੁਣ ਖੁਦਾਏ ਗਾਮਨ ਸੰਗ ਸੁਰਕੇ,
ਢੋਲਾਂ ਦੀ ਆਵਾਜ਼ ਨੂੰ ਸੁਣ ਕੇ ਇਹਦੇ ਨਾਲ ਸੁਰ ਮਿਲਾ ਕੇ ਖੁਦਾ ਦੇ ਗੁਣ ਹੀ ਗਾਉਂਦੇ ਨੇ, ਕੋਈ ਮਾੜਾ ਕੰਮ ਤੇ ਨਹੀਂ ਕਰਦੇ। ਜੋ ਸਿਰ ਫੇਰਦੇ ਨੇ ਤਾਂ ਵੀ ਅੱਲਾਹੂ ਹੀ ਕਹਿੰਦੇ ਨੇ ਨਾ, ਸਿਰ ਫੇਰਦੇ ਖੁਦਾ ਦੇ ਹੀ ਗੁਣ ਗਾਉਂਦੇ ਨੇ, ਕੋਈ ਮਾੜਾ ਕੰਮ ਤਾਂ ਨਹੀਂ ਕਰ ਰਹੇ, ਤੂੰ ਉਹ ਵੀ ਰੋਕ ਰਿਹਾ, ਇਹ ਬਾਦਸ਼ਾਹ ਤੇਰੇ ਲਈ ਚੰਗਾ। ਜਿਹੜੇ ਸਾਡੇ ਫਕੀਰ ਨੇ ਸੂਫੀ, ਇਹ ਵੀ ਢੋਲਕੀ ਦੀ ਆਵਾਜ਼ ਸੁਣ ਕੇ ਨਾਲੇ ਸਿਰ ਮਾਰਦੇ ਨੇ ਨਾਲੇ ਖੁਦਾ ਦੀ ਸਿਫਤ ਕਰਦੇ ਨੇ।
ਸਭ ਤਿੰਨ ਰਿਦੈ ਚੋਟ ਸੀ ਲਾਗੈ ਬੇਇਖਤਿਆਰ ਹੋਏ ਅਨੁਰਾਗੇ।
ਜਦੋਂ ਉਹ ਗੁਣ ਗਾਉਂਦੇ ਨੇ ਖੁਦਾ ਦੇ ਤੇ ਉਹਨਾਂ ਵਿੱਚੋਂ ਕਈ ਫਕੀਰਾਂ ਦੇ ਹਿਰਦੇ ਚ ਚੋਟ ਲੱਗਦੀ ਇਕਦਮ ਤੇ ਉਹ ਫਿਰ ਬੇਸੁੱਧ ਹੋ ਜਾਂਦੇ। ਉਹਨਾਂ ਨੂੰ ਸਰੀਰ ਦੀ ਸੋਝੀ ਭੁੱਲ ਜਾਂਦੀ ਹੈ। ਜਦੋਂ ਉਹਨਾਂ ਦੇ ਹਿਰਦੇ ਚ ਚੋਟ ਵੱਜਦੀ ਹੈ ਫਿਰ ਉਹ ਬੇਇਖਤਿਆਰ ਹੋ ਜਾਂਦੇ ਨੇ, ਉਹ ਬੇਸੁੱਧ ਹੋ ਜਾਂਦੇ ਨੇ।
ਬਿਸਰ ਜਾਤ ਸੁਧ ਸਰਵ ਸਰੀਰ,
ਉਹਨਾਂ ਨੂੰ ਆਪਣੇ ਸਰੀਰ ਦੀ ਵੀ ਸਾਰੀ ਸੁਧ ਭੁੱਲ ਜਾਂਦੀ ਹੈ।
ਤੀਰਜ ਕਾ ਸੰਭਾਲਣ ਚੀਰ,
ਉਹਨਾਂ ਨੂੰ ਆਪਣੇ ਸਰੀਰ ਦੇ ਕੱਪੜੇ ਸੰਭਾਲਣ ਦੀ ਵੀ ਧੀਰਜ ਨੀ ਰਹਿੰਦੀ, ਸੋਝੀ ਨੀ ਰਹਿੰਦੀ।
ਸੰਗ ਖੁਦਾਏ ਮਿਲਾ ਮੈਂ ਮਨ ਕੋ,
ਉਹ ਆਪਣੇ ਮਨ ਨੂੰ ਖੁਦਾ ਦੇ ਨਾਲ ਮਿਲਾ ਦਿੰਦੇ ਨੇ, ਉਹ ਆਪਣੇ ਮਨ ਨੂੰ ਪ੍ਰਮਾਤਮਾ ਨਾਲ ਮਿਲਾ ਦਿੰਦੇ ਨੇ।
ਬਿਰਤੀ ਸਮੇਤ ਬਿਸਾਰੇ ਤਨ ਕੋ,
ਉਹਨਾਂ ਦੀ ਬਿਰਤੀ ਪ੍ਰਮਾਤਮਾ ਨਾਲ ਜੁੜ ਜਾਂਦੀ ਹੈ ਔਰ ਉਹ ਆਪਣੇ ਸਰੀਰ ਨੂੰ ਵਿਸਾਰ ਦਿੰਦੇ ਨੇ, ਉਹ ਸਰੀਰ ਦੀ ਉਹਨਾਂ ਨੂੰ ਸੁੱਧ ਬੁੱਧ ਨਹੀਂ ਰਹਿੰਦੀ।
ਜਥਾ ਚੋਟ ਕੋ ਮੂਰਛਾ ਪਾਏ,
ਜਿਵੇਂ ਕਿਸੇ ਚੋਟ ਨੂੰ ਲੱਗ ਕੇ ਕੋਈ ਬੰਦਾ ਬੇਹੋਸ਼ ਹੋ ਜਾਂਦਾ ਨਾ, ਕਿਸੇ ਨੂੰ ਸੱਟ ਵੱਜ ਜਾਏ ਤੇ ਬਿਲਕੁਲ ਉਹ ਬੇਹੋਸ਼ ਹੋ ਜਾਂਦਾ ਹੈ।
ਐਸੇ ਖਿਆਲ ਇਹਨੂੰ ਮਨ ਜਾਏ,
ਇਸੇ ਤਰ੍ਹਾਂ ਜਿਹੜੇ ਉਹ ਸੂਫੀ ਫਕੀਰ ਨੇ ਜਦੋਂ ਉਹਨਾਂ ਦੇ ਮਨ ਨੂੰ ਚੋਟ ਲੱਗਦੀ ਹੈ ਨਾ ਉਹ ਵੀ ਬੇਸੁੱਧ ਹੋ ਜਾਂਦੇ ਨੇ, ਉਹ ਵੀ ਬੇਹੋਸ਼ੀ ਵਿੱਚ ਹੀ ਚਲੇ ਜਾਂਦੇ ਨੇ। ਇੱਕ ਪ੍ਰਕਾਰ ਦੀ ਉਹ ਵੀ ਬੇਹੋਸ਼ੀ ਹੁੰਦੀ ਹੈ ਜਿੱਥੇ ਉਹ ਫਕੀਰ ਚਲੇ ਜਾਂਦੇ ਨੇ।
ਤਿੰਨ ਤੇ ਸੁਣ ਨੂੰ ਰੰਗ ਨੇ ਬਰਨੀ,
ਜਦੋਂ ਉਹਨਾਂ ਸੂਫੀ ਫਕੀਰਾਂ ਨੇ ਆਪਣੇ ਬਾਰੇ ਦੱਸਿਆ ਨਾ ਤੇ ਸੁਣ ਕੇ ਨੁਰੰਗਾ ਬੜਾ ਅਠੀ ਸੀ, ਏਦਾਂ ਥੋੜੀ ਮੰਨ ਲੈਂਦਾ ਸੀ ਕਿਸੇ ਦੀ ਕਹੀ ਗੱਲ ਨੂੰ ਜਦੋਂ ਤੱਕ ਵੇਖਦਾ ਨਹੀਂ ਸੀ। ਨੁਰੰਗਾ ਉਸ ਵੇਲੇ ਬੋਲਿਆ, ਕਹਿਣ ਲੱਗਾ
ਜੇਕਰ ਤੁਮਰੇ ਇਹ ਸਦ ਕਰਨੀ,
ਕਹਿੰਦਾ ਅੱਛਾ ਜੇ ਤੁਹਾਡੀ ਇਹ ਕਰਨੀ ਸੱਚ ਹੈ, ਜੇ ਤੁਸੀਂ ਇਸੇ ਤਰ੍ਹਾਂ ਹੀ ਕਰਦੇ ਹੋ, ਜੇ ਤੁਹਾਡਾ ਇਹ ਸਾਰਾ ਕੀਤਾ ਹੋਇਆ ਕੰਮ ਸੱਚ ਹੈ,
ਭੋਲ ਹੋਤ ਮੈਂ ਪਰਖਣ ਕਰਾਂ,
ਕੱਲ ਮੈਂ ਸਵੇਰੇ ਤੁਹਾਡੀ ਪਰਖ ਕਰਾਂਗਾ, ਵੇਖਾਂਗਾ ਤੁਸੀਂ ਕਿਵੇਂ ਬੇਸੁੱਧ ਹੁੰਦੇ ਹੋ। ਕੱਲ ਢੋਲ ਵਜਾਵਾਂਗੇ ਤੇ ਤੁਹਾਡੀ ਮੈਂ ਪਰਖ ਕਰਕੇ ਵੇਖਾਂਗਾ ਕਿ ਵਾਕਈ ਤੁਸੀਂ ਬੇਸੁੱਧ ਹੁੰਦੇ ਹੋ ਜਾਂ ਪਖੰਡ ਕਰਦੇ ਹੋ। ਕਹਿੰਦਾ ਮੈਂ ਸਵੇਰੇ ਕੱਲ ਨੂੰ ਤੁਹਾਡੀ ਪਰਖ ਕਰਾਂਗਾ।
ਕੂਰੇ ਨਹੀਂ ਬੋਰ ਉਰ ਧਰੋ,
ਤੇ ਮੈਂ ਇਹ ਨਹੀਂ ਕਦੀ ਮਨਜ਼ੂਰ ਨਹੀਂ ਕਰਾਂਗਾ ਕਿ ਤੁਸੀਂ ਝੂਠ ਬੋਲਿਆ, ਤੇ ਜੇ ਤੁਹਾਡੇ ਚੋਂ ਕਿਸੇ ਨੇ ਝੂਠ ਬੋਲਿਆ ਹੋਇਆ ਨਾ ਤੇ ਫਿਰ ਵੀ ਤੁਸੀਂ ਆਪਣਾ ਹਿਸਾਬ ਰੱਖ ਲਿਆ ਜੇ ਕਿ ਤੁਹਾਡੇ ਨਾਲ ਮੈਂ ਕਿਸ ਤਰ੍ਹਾਂ ਪੇਸ਼ ਆਵਾਂਗਾ, ਇਹ ਤੁਸੀਂ ਆਪਣੇ ਅੰਦਾਜ਼ੇ ਵਿੱਚ ਵੀ ਨਹੀਂ ਸੋਚ ਸਕਦੇ।
ਅਬ ਤੁਮ ਜਾਓ ਓ ਸੁਖ ਸਮਦਾਏ,
ਜਾਓ ਹੁਣ ਤੁਸੀਂ ਰਾਤ ਨੂੰ ਸੁਖ ਨਾਲ ਸੋਵੋ, ਕੱਲ ਸਵੇਰੇ ਮੈਂ ਤੁਹਾਡੀ ਪਰਖ ਕਰਾਂਗਾ।
ਇਹ ਬਿਦਮੋਏ ਦਿਓ ਦਿਖ ਰਾਏ,
ਮੈਨੂੰ ਵਿਖਾਇਆ ਜੇ ਤੁਸੀਂ ਕਿਵੇਂ ਬੇਸੁੱਧ ਹੁੰਦੇ ਹੋ, ਢੋਲਕ ਦੀ ਆਵਾਜ਼ ਸੁਣ ਕੇ ਕਿਵੇਂ ਤੁਹਾਡੇ ਦਿਲ ਨੂੰ ਚੋਟ ਵੱਜਦੀ ਹੈ ਤੇ ਤੁਹਾਡੀ ਖੁਦਾ ਨਾਲ ਲਿਵ ਲੱਗ ਜਾਂਦੀ ਹੈ, ਤੁਹਾਨੂੰ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ, ਮੈਨੂੰ ਵਿਖਾਇਆ ਜੇ ਕੱਲ ਨੂੰ ਇਹ ਕਰਕੇ ਵਿਖਾਇਆ ਜੇ, ਮੈਂ ਵੇਖਾਂਗਾ ਪਰਖ ਕਰਕੇ।
ਹੋਏ ਪ੍ਰਭਾਤ ਨਿਆਰਨ ਕਰੋ,
ਕੱਲ ਪ੍ਰਭਾਤ ਵੇਲੇ ਮੈਂ ਵੇਖਾਂਗਾ।
ਨਿਜ ਹਜ਼ੂਰ ਪਤਿਆਵਨ ਕਰੋ,
ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਅਜ਼ਮਾ ਕੇ ਵੇਖਾਂਗਾ, ਪਰਖ ਕੇ ਵੇਖਾਂਗਾ।
ਹੁਣ ਤੁਮਕੋ ਨੈ ਕਿਤ ਤੇ ਤਰਾਸ,
ਜੇ ਤੁਸੀਂ ਮੇਰੀ ਪਰਖ ਚ ਸੱਚੇ ਉਤਰ ਗਏ ਫਿਰ ਤੁਸੀਂ ਜਿਵੇਂ ਕਰਦੇ ਹੋ ਕਰੀ ਜਾਇਆ ਜੀ, ਫਿਰ ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ। ਜੇ ਤੁਸੀਂ ਮੇਰੀ ਪਰਖ ਵਿੱਚ ਠੀਕ ਉੱਤਰ ਆਏ,
ਕਰ ਦਿਖ ਰਾਵੋ ਸੱਚ ਮੁਝ ਪਾਤ,
ਮੇਰੇ ਕੋਲ ਆਪਣੀ ਕਈ ਗੱਲ ਸੱਚ ਕਰਕੇ ਵਿਖਾਣਾ।
ਸਭ ਫਕੀਰ ਚੱਲ ਬਾਹਰ ਆਏ,
ਸੁਣ ਕੇ ਜਿੰਨੇ ਫਕੀਰ ਸੀ ਸਾਰੇ ਚੱਲ ਕੇ ਬਾਹਰ ਆ ਗਏ।
ਇਕੱਠੇ ਜੈ ਤੈ ਭੇ ਸਮਦਾਏ,
ਉਹ ਜਿੰਨੇ ਫਕੀਰ ਸੀ ਸੂਫੀ ਉਹ ਸਾਰੇ ਇਕੱਠੇ ਹੋ ਗਏ, ਸਾਰੇ ਇਕੱਠੇ ਹੋ ਕੇ ਵਿਚਾਰਾਂ ਕਰਨ ਲੱਗੇ।
ਜੇ ਵਿਚਾਰੇ ਕਰੇ ਬਖਾਨ,
ਆਪਣੇ ਹਿਰਦੇ ਚ ਵਿਚਾਰਦੇ ਤੇ ਗੱਲਾਂ ਕਰਦੇ ਨੇ ਸੂਫੀ ਫਕੀਰ।
ਇਹ ਨੁਰੰਗ ਬਾਦੀ ਬਲਵਾਨ,
ਕਹਿੰਦੇ ਨੁਰੰਗਾ ਬੜਾ ਬਾਦੀ ਹੈ, ਇਹ ਤਾਂ ਬੜਾ ਝਗੜਾਲੂ ਹੈ, ਇਹ ਤਾਂ ਜਾਣ ਬੁੱਝ ਕੇ ਲੜਾਈ ਲੈਂਦਾ ਹੈ।
ਬਿਨ ਪਰਖੇ ਨੇ ਤਿਆਗੈ ਕਾਓ,
ਇਹਨੇ ਆਪਾਂ ਨੂੰ ਪਰਖੇ ਬਿਨਾਂ ਨਹੀਂ ਛੱਡਣਾ, ਇਹ ਕੱਲ ਜ਼ਰੂਰ ਪਰਖੇਗਾ ਆਪਾਂ ਨੂੰ, ਆਪਾਂ ਨੂੰ ਪਰਖੇ ਬਿਨਾਂ ਇਹਨੇ ਨਹੀਂ ਤਿਆਗਣਾ।
ਸ਼ਕਤ ਬਿਲੋਕਨ ਲਿਓ ਨਿਜਮਾਓ,
ਹੁਣ ਇਹ ਤੁਸੀਂ ਵੇਖ ਲੋ ਵੀ ਤੁਸੀਂ ਪਰਖ ਚ ਖਰੇ ਉਤਰੋਗੇ, ਆਪਣੀ ਆਪਣੀ ਸ਼ਕਤੀ ਵੇਖ ਲੋ, ਤੁਹਾਡੇ ਚ ਕਿਸੇ ਚ ਸ਼ਕਤੀ ਹੈ ਜਿਹੜਾ ਔਰੰਗਜ਼ੇਬ ਦੀ ਪਰਖ ਵਿੱਚ ਖਰਾ ਉਤਰ ਸਕੇ। ਇਹ ਹੁਣ ਤੁਸੀਂ ਆਪ ਆਪਣੇ ਅੰਦਰ ਸ਼ਕਤੀ ਵੇਖ ਲਓ।
ਚਿੰਤਾ ਬਸ ਉਪਨੇ ਨਿਸਨਾਈ,
ਤੇ ਹੁਣ ਰਾਤ ਨੂੰ ਚਿੰਤਾ ਬਸ ਹੋ ਗਏ, ਹੁਣ ਸੁੱਤੇ ਵੀ ਕੋਈ ਨੀ ਕਈ, ਹੁਣ ਨੀਂਦ ਕਿੱਥੇ ਆਉਂਦੀ ਆ ਵੀ ਸਵੇਰੇ ਬਾਦਸ਼ਾਹ ਨੇ ਪਰਖਣਾ, ਜੇ ਪਰਖ ਚ ਖਰੇ ਨਾ ਉਤਰੇ ਤੇ ਪਤਾ ਨੀ ਬਾਦਸ਼ਾਹ ਕੀ ਕਰਦੇ, ਜਿਹਨੇ ਪਿਓ ਨੀ ਛੱਡਿਆ ਆਪਣਾ ਭਰਾ ਨੀ ਛੱਡੇ ਸਾਨੂੰ ਛੱਡੇਗਾ। ਏਦਾਂ ਲੋਕ ਡਰ ਰਹੇ ਨੇ, ਇਹ ਜਿੰਨੇ ਫਕੀਰ ਨੇ ਸੂਫੀ ਇਹ ਰਾਤ ਸੁੱਤੇ ਨਹੀਂ ਚਿੰਤਾ ਨਾਲ,
ਭਈ ਪ੍ਰਭਾਤ ਜਾਗ ਮੈਂ ਮਾਏ,
ਜਾਗਦੇ ਹੀ ਪ੍ਰਭਾਤ ਹੋ ਗਈ, ਜਾਗਦੇ ਹੀ ਸਵੇਰ ਚੜਾਈ।
ਲੋ ਰੰਗ ਨੇ ਇੱਕ ਥਾਨ ਬਣਾਏ,
ਔਰੰਗਜ਼ੇਬ ਨੇ ਇੱਕ ਜਗ੍ਹਾ ਬਣਾਈ ਜਿੱਥੇ ਨਾ ਫਕੀਰਾਂ ਨੂੰ ਪਰਖਣਾ ਸੀ ਨਾ, ਉਹਨੇ ਇੱਕ ਜਗ੍ਹਾ ਤਿਆਰ ਕਰਵਾਈ।
ਉੱਚੇ ਤੇ ਫਿਲਸਨ ਗਤ ਪਾਏ,
ਵੀ ਉਹ ਉੱਚੀ ਜੀ ਜਗ੍ਹਾ ਬਣਾਈ, ਇਹੋ ਜੀ ਜਗ੍ਹਾ ਬਣਾਈ ਵੀ ਉਹਦੇ ਤੋਂ ਬੰਦਾ ਫਿਸਲ ਜਾਂਦਾ ਸੀ, ਵੀ ਜੇ ਮਾੜਾ ਜਾ ਵੀ ਬੇਸੁੱਧ ਹੋਵੇ ਕੋਈ ਤੇ ਉਹ ਫਿਸਲ ਕੇ ਡਿੱਗ ਪੈਂਦਾ ਸੀ, ਤੇ ਫਿਸਲ ਕੇ ਜਦੋਂ ਡਿੱਗਦਾ ਸੀ ਥੱਲੇ ਕੜਾਹਿਆ ਰੱਖਿਆ ਹੋਇਆ ਸੀ ਅੱਗ ਦਾ, ਉਹਦੇ ਵਿੱਚ ਜਾ ਕੇ ਪੈਂਦਾ ਸੀ, ਨੇੜੇ ਭੱਠੀ ਬਣਾਈ ਹੋਈ ਸੀ ਅੱਗ ਦੀ, ਉਹਦੇ ਚ ਡਿੱਗਦਾ ਸੀ ਫਿਸਲ ਕੇ।
ਤਰੇ ਤੰਦੂਰ ਲੋਕੋ ਧਰਿਓ,
ਲੋਹੇ ਦੇ ਤੰਦੂਰ ਰੱਖ ਦਿੱਤੇ ਚਾਰੇ ਪਾਸੇ, ਜਦੋਂ ਢੋਲਕ ਵੱਜੇਗੀ ਕੋਈ ਫਕੀਰ ਬੇਸੁੱਧ ਹੋਵੇਗਾ ਉਹਦਾ ਪੈਰ ਫਿਸਲੇਗਾ ਥੱਲੇ ਤੰਦੂਰ ਵਿੱਚ ਆ ਕੇ ਡਿੱਗੇਗਾ।
ਅੱਗ ਤਪਾਏ ਲਾਲ ਸੋ ਕਰਿਓ,
ਅੱਗ ਨਾਲ ਤਪਾ ਕੇ ਉਹਨੇ ਚਾਰੇ ਪਾਸੇ ਤੰਦੂਰ ਜਿਹੜੇ ਸਨ ਉਹ ਤਪਾ ਦਿੱਤੇ, ਉਹ ਲੋਹੇ ਜਿਹੜੇ ਲੋਹ ਸਨ ਲੋਹੇ ਦੀਆਂ ਬਣੀਆਂ ਲੋਹਾਂ ਉਹ ਤਪਾ ਦਿੱਤੀਆਂ ਅੱਗ ਦੇ ਨਾਲ।
ਇਸ ਕੋ ਦੇਖ ਤੋ ਪਜੈ ਤਰਾਸ,
ਜਿਹਨੂੰ ਵੇਖ ਕੇ ਡਰ ਪੈਦਾ ਹੁੰਦਾ ਸੀ, ਜਿਹਨੂੰ ਵੇਖ ਕੇ ਮਨ ਚ ਭੈ ਤੇ ਖੌਫ ਪੈਦਾ ਹੁੰਦਾ ਸੀ।
ਦਾਹਤ ਤੇ ਪਹੁੰਚੇ ਤੇ ਪਾਸ,
ਜਿਹੜਾ ਉਹਦੇ ਕੋਲ ਚਲਾ ਜਾਏ ਉਹਨੂੰ ਸਾੜ ਕੇ ਰੱਖ ਦੇ, ਇਹੋ ਜਿਹੀਆਂ ਤਪਦੀਆਂ ਹੋਈਆਂ ਲੋਹਾ ਤੇ ਤੰਦੂਰ ਸਨ।
ਉੱਪਰ ਬੈਠਕ ਡਾਲੀ ਬਣਾਏ,
ਉੱਪਰਲੇ ਪਾਸੇ ਉਹਨੇ ਬੈਠਕ ਬਣਾ ਦਿੱਤੀ, ਨਾਲ ਹੀ ਪਾਸੇ ਬੈਠਣ ਵਾਸਤੇ ਜਗ੍ਹਾ ਬਣਾ ਦਿੱਤੀ।
ਗਾਇਕ ਦੀਏ ਤਾਂ ਬਿਠਾਏ,
ਉੱਥੇ ਕੁਝ ਗਵਈਏ ਬਿਠਾ ਦਿੱਤੇ ਗਾਉਣ ਵਾਲੇ, ਵੀ ਤੁਸੀਂ ਗਾਓ ਤੁਹਾਡੇ ਗਾਉਣ ਨਾਲ ਸੁਣ ਕੇ ਬੇਸੁੱਧ ਹੋਣਗੇ, ਕਿਉਂਕਿ ਕਹਿੰਦੇ ਸੀ ਨਾ ਵੀ ਜਦੋਂ ਕੋਈ ਗਾਉਂਦਾ ਜਾਂ ਢੋਲ ਵਜਾਉਂਦਾ ਤੇ ਅਸੀਂ ਬੇਸੁੱਧ ਹੋ ਜਾਂਦੇ ਹਾਂ, ਸਾਨੂੰ ਸਰੀਰ ਦੀ ਨੀ ਸੋਝੀ ਰਹਿੰਦੀ। ਕਹਿੰਦਾ ਤੁਸੀਂ ਇਹ ਉੱਚੀ ਜਗ੍ਹਾ ਤੇ ਖਲੋਵੋ, ਜਿਹੜਾ ਬੇਸੁੱਧ ਹੋਵੇਗਾ ਫਿਸਲੇਗਾ ਆਪੇ ਅੱਗ ਚ ਜਾਏਗਾ, ਫਿਰ ਪਤਾ ਲੱਗ ਜਾਏਗਾ ਵੀ ਵਾਕਈ ਤੁਸੀਂ ਬੇਸੁੱਧ ਹੁੰਦੇ ਹੋ ਕਿ ਨਹੀਂ ਹੁੰਦੇ। ਔਰੰਗਜ਼ੇਬ ਨੇ ਬੜੀ ਕੂਟਨੀਤੀ ਖੇਡੀ, ਨਾਲ ਹੀ ਇੱਕ ਬੈਠਕ ਬਣਾ ਕੇ ਉੱਥੇ ਦੋ ਤਿੰਨ ਗਵਈਏ ਬਿਠਾ ਦਿੱਤੇ।
ਸਭ ਸਭ ਸੂਫੀ ਕੇਰ ਫਕੀਰ,
ਬੈਠਕ ਬਣਾ ਕੇ ਫਿਰ ਉਹ ਜਿੰਨੇ ਸੂਫੀ ਫਕੀਰ ਸੀ ਸਾਰੇ ਬੁਲਾ ਲਏ,
ਕਰਨ ਆਪਣੇ ਤੀਰ,
ਸਾਰਿਆਂ ਨੂੰ ਆਪਣੇ ਕੋਲ ਸੱਦ ਲਿਆ।
ਤੈਂ ਬਿਠਾਏ ਢੋਲਕ ਬਜਵਾਏ,
ਜਿਹੜਾ ਉੱਚਾ ਜਿਹਾ ਥਾਂ ਬਣਾਇਆ ਸੀ ਨਾ ਥੱਲੇ ਆਲੇ ਦੁਆਲੇ ਤੰਦੂਰ, ਉਹ ਉੱਚੇ ਥਾਂ ਦੇ ਉੱਤੇ ਉਹਨਾਂ ਸਾਰੇ ਫਕੀਰਾਂ ਨੂੰ ਬਿਠਾ ਦਿੱਤਾ ਵੀ ਤੁਸੀਂ ਬਹਿ ਜਾਓ, ਆਹ ਗਵਈਏ ਬਿਠਾ ਦਿੱਤੇ ਨੇ ਤੁਹਾਡੇ ਕੋਲੇ, ਗਾਣਗੇ ਢੋਲਕ ਵਜਾਣਗੇ, ਤੁਸੀਂ ਸੁਣ ਕੇ ਬੇਸੁੱਧ ਹੋਣਾ, ਕਿ ਤੁਹਾਡੇ ਦਿਲ ਨੂੰ ਚੋਟ ਵੱਜੇ, ਜਿਵੇਂ ਤੁਸੀਂ ਕਹਿੰਦੇ ਹੋ ਵੀ ਚੋਟ ਵੱਜਣ ਨਾਲ ਦਿਲ ਤੇ ਸਾਡੀ ਖੁਦਾ ਦੇ ਨਾਲ ਪ੍ਰੀਤ ਜੁੜ ਜਾਂਦੀ ਹੈ, ਤੇ ਤੁਹਾਡੀ ਜੁੜਨੀ ਚਾਹੀਦੀ ਹੈ ਪ੍ਰੀਤ, ਅੱਜ ਵੀ ਐਸਾ ਨਾ ਹੋਵੇ ਕਿ ਅੱਜ ਨਾ ਜੁੜੇ, ਜੇ ਨਾ ਜੁੜੀ ਤੇ ਫਿਰ ਵੇਖ ਲਿਆ ਜੇ ਮੈਂ ਕੀ ਕਰਾਂਗਾ, ਜਾਣਦੇ ਹੋ ਤੁਸੀਂ। ਕਹਿੰਦੇ ਹੋ ਜਿੰਨੇ ਫਕੀਰ ਸੀ ਸਾਰੇ ਸੂਫੀ ਇਕੱਠੇ ਕਰਕੇ ਬਿਠਾ ਦਿੱਤੇ।
ਸੁਰ ਅਲਾਪ ਕੋ ਤਾਨ ਬਜਾਏ,
ਉਹ ਜਿਹੜੇ ਗਵਈਏ ਸੀ ਉਹਨਾਂ ਨੇ ਗਾਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਸੁਰ ਦਾ ਅਲਾਪ ਕੀਤਾ ਪਹਿਲਾਂ, ਅਲਾਪ ਕਰਕੇ ਫਿਰ ਉਹਨਾਂ ਨੇ ਤਾਨ ਗਾਈ।
ਪਿਕ ਫਕੀਰ ਕਰ ਤਰਾਸ ਕਨੇਰਾ,
ਜਿਹੜੇ ਪੀਰ ਸੀ ਸਾਰੇ ਸੂਫੀ ਉਹ ਹੁਣ ਡਰਦੇ ਸੀ ਵੇਖ ਕੇ, ਬਹੁਤ ਜ਼ਿਆਦਾ ਉਹਨਾਂ ਦੇ ਮਨ ਚ ਡਰ ਹੈ।
ਕਿਸੂ ਨਾ ਚੜਿਓ ਹਾਲਤ ਇਸ ਬੇਰਾ,
ਕਿਸੇ ਨੂੰ ਚੌਂਕੀ ਨਹੀਂ ਆਈ ਉਸ ਵੇਲੇ ਡਰ ਦੇ ਨਾਲ, ਵੀ ਜੇ ਅਸੀਂ ਬੇਸੁੱਧ ਹੋ ਗਏ ਸਾਡਾ ਪੈਰ ਫਿਸਲਣਾ ਤੇ ਅਸੀਂ ਸਿੱਧਾ ਤੰਦੂਰ ਚ ਜਾ ਕੇ ਡਿੱਗਣਾ, ਨਾਲ ਹੀ ਸੜ ਬਲ ਜਾਵਾਂਗੇ। ਹੁਣ ਉਹ ਡਰ ਦੇ ਨਾਲ ਸਮਾਧੀ ਕਿੱਥੇ ਲੱਗੇ, ਆਲੇ ਦੁਆਲੇ ਅੱਗ ਦਾ ਡਰ ਸੀ ਵੇਖ ਕੇ ਭੈ ਆਉਂਦਾ ਸੀ ਸੂਫੀਆਂ ਨੂੰ, ਹੁਣ ਕਿੱਥੇ ਸਮਾਧੀ ਲੱਗੇ ਤੇ ਕਿੱਥੇ ਚੌਂਕੀ ਚੜੇ ਤੇ ਕਿੱਥੇ ਉਹ ਸਰੀਰ ਨੂੰ ਆਪਣੇ ਸਿਰ ਨੂੰ ਹਿਲਾਣ, ਉਹ ਜਿੰਨੇ ਪੀਰ ਸੀ ਕਿਸੇ ਦਾ ਹਾਲ ਨਹੀਂ ਚੜਿਆ।
ਤਿੰਨ ਮੈਂ ਇੱਕ ਨੇ ਤਬੈ ਵਿਚਾਰਾ, ਇੱਕ ਖੁਦਾਏ ਇਸ ਵਕਤ ਹਮਾਰਾ,
ਕਹਿੰਦੇ ਉਸ ਵੇਲੇ ਹੁਣ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ, ਵਿੱਚ ਕੋਈ ਭਲੇ ਵੀ ਹੁੰਦੇ ਨੇ, ਸਾਰੇ ਪਖੰਡੀ ਨਹੀਂ ਹੁੰਦੇ, ਤੇ ਉਹਨਾਂ ਸੂਫੀਆਂ ਵਿੱਚੋਂ ਇੱਕ ਫਕੀਰ ਨੇ ਫਿਰ ਮਨ ਚ ਵਿਚਾਰ ਕੀਤੇ ਕਿ ਇਸ ਸਮੇਂ ਹੁਣ ਜੇ ਕੋਈ ਸਾਡੀ ਬਾਂਹ ਫੜਨ ਵਾਲਾ ਤਾਂ ਇੱਕ ਖੁਦਾ ਹੈ, ਖੁਦਾ ਤੋਂ ਬਿਨਾ ਸਾਡਾ ਹੋਰ ਕੋਈ ਵਾਲੀ ਵਾਰਸ ਨਹੀਂ।
ਪਰਵਰਦਗਾਰ ਨਾਮ ਪਰ ਬੈਸ,
ਉਹਨੇ ਆਖਿਆ ਹੇ ਪਰਵਰਦਗਾਰ, ਉਹਨੇ ਅਰਦਾਸ ਕੀਤੀ ਉਹ ਸੂਫੀ ਨੇ ਕਿ ਹੇ ਪਰਵਰਦਗਾਰ ਅਸੀਂ ਤੇਰੇ ਨਾਮ ਦਾ ਬੇਸ ਧਾਰਨ ਕੀਤਾ ਹੋਇਆ।
ਰੱਖ ਲਾਜ ਨਿਜ ਤੋ ਦਰਵੇਸ਼,
ਸਾਡੀ ਲਾਜ ਰੱਖ, ਅਸੀਂ ਤੇਰੇ ਦਰਵੇਸ਼ ਹਾਂ, ਅਸੀਂ ਤੇਰੇ ਦਰ ਦੇ ਫਕੀਰ ਹਾਂ।
ਹਮ ਝੂਠੇ ਵੀ ਤਬ ਤੁਮ ਨਾਮ,
ਅਸੀਂ ਭਾਵੇਂ ਝੂਠੇ ਵੀ ਆ ਤਾਂ ਵੀ ਹੇ ਪ੍ਰਮਾਤਮਾ ਖੁਦਾ ਤੇਰੇ ਨਾਮ ਨੂੰ ਲਾਜ ਲੱਗੇਗੀ ਕਿ ਖੁਦਾ ਦੇ ਦਰਵੇਸ਼ ਨੇ। ਹਾਂਜੀ,
ਰੱਖੋ ਪਤ ਖੁਦਾਏ ਸੁਖ ਧਾਮ,
ਹੇ ਖੁਦਾ ਸੁਖਾਂ ਦੇ ਧਾਮ ਸਾਡੀ ਪੈਜ ਰੱਖ ਲੈ, ਸਾਡੀ ਪਤ ਰੱਖ ਲੈ।
ਸਭਨ ਅਰਾਧਿਓ ਪੀਰਨ ਪੀਰ, ਪਨੀ ਬਿਨੈ ਵੈ ਕਰ ਪੈ ਪੀਰ।
ਸਾਰੇ ਪੀਰਾਂ ਨੇ ਜਿੰਨੇ ਫਕੀਰ ਬੈਠੇ ਸੀ ਸਭ ਨੇ ਪੀਰਾਂ ਦੇ ਪੀਰ ਪ੍ਰਮਾਤਮਾ ਦੀ ਅਰਾਧਨਾ ਕੀਤੀ ਕਿ ਹੇ ਪ੍ਰਮਾਤਮਾ ਹੁਣ ਸਾਡੀ ਲਾਜ ਰੱਖ। ਸਭ ਨੇ ਡਰ ਕੇ ਭੈ ਭੀਤ ਹੋ ਕੇ ਪ੍ਰਮਾਤਮਾ ਨੂੰ ਅਰਾਧਿਆ।
ਤਬ ਫਕੀਰ ਇੱਕ ਹਾਲ ਚੜਿਓ,
ਪਰਮੇਸ਼ਰ ਨੇ ਲਾਜ ਰੱਖ ਲਈ। ਵੈਸੇ ਤਾਂ ਕਿਸੇ ਫਕੀਰ ਦੀ ਸੁਰਤ ਚੜ ਹੀ ਨਹੀਂ ਸੀ ਰਹੀ, ਤੇ ਇੱਕ ਫਕੀਰ ਦੀ ਸੁਰਤ ਚੜ ਗਈ, ਫਿਰ ਉਹ ਬੇਸੁੱਧ ਹੋ ਗਿਆ ਇੱਕ ਫਕੀਰ।
ਸਭ ਕੇ ਮਨ ਆਨੰਦ ਬੜਿਓ,
ਜਦੋਂ ਇੱਕ ਫਕੀਰ ਬੇਸੁੱਧ ਹੋ ਗਿਆ, ਉਹ ਹੁਣ ਸਿਰ ਮਾਰਨ ਲੱਗਾ, ਸਿਰ ਘੁਮਾਣ ਲੱਗਾ, ਉਹ ਬੇਸੁੱਧ ਹੋ ਗਿਆ ਤੇ ਸਾਰਿਆਂ ਦੇ ਮਨ ਖੁਸ਼ ਹੋ ਗਏ ਵੀ ਚਲੋ ਸਾਡੀ ਲਾਜ ਰਹਿ ਗਈ ਹੈ, ਸਾਡੇ ਨਾਲ ਦੇ ਇੱਕ ਫਕੀਰ ਦੀ ਸੁਰਤ ਚੜ ਗਈ ਹੈ।
ਇੱਥੇ ਉੱਥੇ ਵਿਚਰਤ ਬੇਸੁੱਧ ਹੋਏ,
ਉੱਧਰ ਵਿਚਰਨ ਲੱਗਾ ਬੇਸੁੱਧ ਹੋ ਕੇ, ਕਦੇ ਸੱਜੇ ਕਦੇ ਖੱਬੇ ਫਿਰਨ ਲੱਗਾ।
ਫਿਸਲਿਓ ਪੈਰ ਨਾ ਠਹਿਰਿਓ ਸੋਏ,
ਉਹਦਾ ਪੈਰ ਫਿਸਲ ਗਿਆ, ਬੇਸੁੱਧ ਜੋ ਹੋ ਗਿਆ ਸੀ ਸਰੀਰ ਕਰਕੇ, ਉਸੇ ਉੱਚੇ ਥਾਂ ਤੋਂ ਉਹਦਾ ਪੈਰ ਫਿਸਲ ਗਿਆ ਤੇ ਥੱਲੇ ਨੂੰ ਡਿੱਗ ਪਿਆ, ਰਿੜਦਾ ਚੱਲਿਆ ਗਿਆ।
ਲਾਲ ਵਿਸਾਲ ਤਪਤ ਤੰਦੂਰ,
ਥੱਲੇ ਲਾਲ ਰੰਗ ਦਾ ਤੰਦੂਰ ਤਪ ਰਿਹਾ ਸੀ, ਬਹੁਤ ਜ਼ਿਆਦਾ ਭਖ ਰਿਹਾ ਸੀ।
ਗਿਰਿਓ ਤਿਸੀ ਮੈਂ ਸਭਨ ਅਦੂਰ,
ਸਾਰਿਆਂ ਦੇ ਵੇਖਦਿਆਂ ਵੇਖਦਿਆਂ ਉਹ ਜਿਹੜਾ ਫਕੀਰ ਸੀ ਉਸ ਬਲਦੇ ਸੜਦੇ ਤੰਦੂਰ ਦੇ ਵਿੱਚ ਡਿੱਗ ਪਿਆ।
ਜਬ ਫਕੀਰ ਕੋ ਪਰਸਿਓ ਗਾਤ, ਸ਼ੀਤਲ ਪਯੋ ਸੋ ਅਚਰਜ ਬਾਤ।
ਆਖੋ ਸਤਨਾਮ, ਜਦੋਂ ਪਰਮੇਸ਼ਰ ਨੂੰ ਕੋਈ ਸਮਰਪਣ ਹੋ ਜਾਏ ਫਿਰ ਪਰਮੇਸ਼ਰ ਲਾਜ ਰੱਖਦਾ। ਕਹਿੰਦੇ ਜਦੋਂ ਫਕੀਰ ਉਸ ਤੰਦੂਰ ਵਿੱਚ ਡਿੱਗਾ ਤੇ ਡਿੱਗਦਿਆਂ ਸਾਰ ਜਦੋਂ ਤੰਦੂਰ ਨੂੰ ਛੂਹਿਆ ਨਾ ਤੇ ਕਹਿੰਦੇ ਉਹ ਤੰਦੂਰ ਜਿਹੜਾ ਬਲ ਰਿਹਾ ਸੀ, ਸੜ ਰਿਹਾ ਸੀ, ਠੰਡਾ ਠਾਰ ਹੋ ਗਿਆ, ਸ਼ੀਤਲ ਹੋ ਗਿਆ। ਇਹੋ ਜੀ ਅਸਚਰਜ ਘਟਨਾ ਘਟ ਗਈ।
ਦੇਖ ਦੇਖ ਕਰ ਸਭ ਬਿਸਮਾਏ,
ਦੇਖ ਵੇਖ ਕੇ ਸਭ ਹੈਰਾਨ ਹੋ ਗਏ, ਦੰਗ ਹੋ ਗਏ।
ਸਾਚੇ ਰਹੇ ਸਵਾਂਗ ਨਿਭਾਏ,
ਸੱਚੇ ਰਹਿ ਗਏ, ਸਵਾਂਗ ਨਿਭ ਗਿਆ ਸੂਫੀਆਂ ਦਾ।
ਨੋ ਰੰਗ ਕਹੋ ਜਾਓ ਨਿਜ ਡੇਰੇ,
ਰੰਗਾ ਕਹਿੰਦਾ ਉਹ ਜਾਓ ਭਾਈ ਤੁਸੀਂ ਜਾਓ, ਤੁਸੀਂ ਛੱਟੇ, ਤੁਸੀਂ ਮੁਖਤ। ਸਾਰੇ ਜਿੰਨੇ ਸੂਫੀ ਫਕੀਰ ਸੀ ਉਹਨਾਂ ਸਾਰਿਆਂ ਨੂੰ ਛੱਡ ਦਿੱਤਾ।
ਬਾਂਚਿਤ ਕਰੋ ਅਬ ਕੇ ਫੇਰੇ,
ਆਪਣੀ ਮਨ ਮਰਜ਼ੀ ਕਰੋ ਜੋ ਤੁਹਾਡੇ ਮਨ ਵਿੱਚ ਆਉਂਦਾ ਹੈ।
ਇਮ ਫਕੀਰ ਸੋ ਛੁੱਟ ਕਰ ਆਏ,
ਇਦਾਂ ਫਕੀਰ ਛੁੱਟ ਕੇ ਆਏ, ਔਰੰਗਜ਼ੇਬ ਦੇ ਕਹਿਰ ਤੋਂ ਬਚ ਗਏ।
ਸਿਮਰ ਖੁਦਾਏ ਹਿਰਦੇ ਹਰਖਾਏ,
ਤਾਂ ਪਹਿਲਾਂ ਕੱਲਾ ਪਖੰਡ ਕਰਦੇ ਸੀ, ਉਹ ਵੀ ਸਿਮਰਨ ਕਰਨ ਲੱਗ ਪਏ ਰੱਬ ਦਾ, ਵੀ ਪਰਮੇਸ਼ਰ ਨੇ ਸਾਨੂੰ ਬਚਾਇਆ, ਅਕਾਲ ਪੁਰਖ ਨੇ ਬਚਾਇਆ, ਹੁਣ ਉਹ ਵੀ ਸਿਮਰਨ ਲੱਗੇ।
ਨੋ ਰੰਗ ਪਾਪੀ ਨੋ ਰੰਗ ਬਾਦੀ ਕੋ ਦੇ ਗਾਰੀ, ਅਰੇ ਮੂਡ ਦਰਵੇਸ਼ਨ ਅਗਾਰੇ।
ਇਹੋ ਜਿਹਾ ਨਰੰਗਾ ਬਾਦੀ ਆ, ਉਹਨੂੰ ਗਾਲਾਂ ਕੱਢਦੇ ਨੇ ਸੂਫੀ, ਕਿਉਂਕਿ ਸੂਫੀ ਜਿਹੜੇ ਨੇ ਉਹ ਗਾਲਾਂ ਵੀ ਕੱਢ ਦਿੰਦੇ ਨੇ, ਗਾਲਾਂ ਕੱਢਦੇ ਨਰੰਗੇ ਨੂੰ, ਕਹਿੰਦੇ ਬੜਾ ਵੱਡਾ ਪਾਪੀ ਆ ਜਿਹੜਾ ਦਰਵੇਸ਼ਾਂ ਨਾਲ ਵੀ ਅੜਦਾ, ਸਾਡਿਆਂ ਵਰਗੇ ਫਕੀਰਾਂ ਨੂੰ ਵੀ ਸੱਦ ਕੇ ਸਜਾਵਾਂ ਦਿੰਦਾ। ਕਹਿੰਦੇ ਇਸ ਪ੍ਰਕਾਰ ਨਾਲ ਹੋਰ ਵੀ ਇਹਨੇ ਕਈ ਫਕੀਰਾਂ ਨੂੰ ਤੰਗ ਕੀਤਾ। ਬੇਨਵੇ ਫਕੀਰ ਮੁਸਲਮਾਨਾਂ ਵਿੱਚ ਇੱਕ ਬੇਨਵੇ ਫਕੀਰ ਹੁੰਦੇ ਨੇ, ਜਿਵੇਂ ਸਿੱਖਾਂ ਵਿੱਚ ਸੁਥਰੇ ਸ਼ਾਹੀ ਹੁੰਦੇ ਨੇ ਨਾ, ਏਦਾਂ ਮੁਸਲਮਾਨਾਂ ਦੇ ਵਿੱਚ ਬੇਨਵੇ ਫਕੀਰ ਹੁੰਦੇ ਨੇ, ਤੇ ਉਹ ਬੇਨਵੇ ਫਕੀਰਾਂ ਨਾਲ ਵੀ ਅੜਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।